एक ओंकार सतनाम करता पुरुष निर्भो निर्वैर काल मुहूर्त अजूनी सेवं गुरु प्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जोग दयाले दीनानाथ माया करो शरीर स्वस्थ खीण समय सिमरंत नानक राम दामोदर माधुए वाहिगुरु जी का खालसा वाहिगुरु जी की फतह। गुरु रूप सत्संग जीओ धन गुरु ग्रंथ साहब जी महाराज का अज गुरगद्दी नशीनी पुरब है। रस्मी तौर पर यह गद्दी धन गुरु गोबिंद सिंह जी महाराज ने गुरु ग्रंथ साहब नू दित्ती वरना शुरू तो ही बाणी गुरु है। ये शब्द पहले पातशाह का है। शब्द गुरु सुरत पहुंचे ये गुरु नानक दे बोल ने शब्द गुरु बाणी गुरु गुरु है बाणी विच बाणी अमृत सारे गुरु गोविंद सिंह जी महाराज तो पहले दे वाक्य गुरु ते शब्द है। शब्द केड़ा जेड़ा परमात्मा तो आया है। परमात्मा का शब्द गीतमयी है संगीतमयी है उसनों अनाहद नाद कहते हैं। उन्हों उस हालत विच असी सुन सकते हैं जब साडा मन बिल्कुल चुप कर गया चुप कर गया फिर वो अनाहद नाद सुन सकते हैं। शब्द दो तरह के आते ने आहत अनाहत। आहत जो चोट नाल पैदा होवे दो चीज़ों के टकराव तो पैदा होवे धातुआं नाल धातुआं टकरावन या पवन साड़ी नाभी नाल टकरांदी है ते शब्द उठदा है आवाज उठदी है ये सारे शब्द आहत शब्द कहलांदे है। पवन दरख्तां नाल टकराए पानी पत्थरां नाल टकराए धातुआं धातुआं नाल टकरान उस तो जिहड़ी आवाज़ पैदा होंदी है नाद पैदा होंदा है उन्हों कहिंदे ने आहत शब्द। जिहड़ी आवाज़ जिहड़ा बोल जिहड़ा नाद सिद्धा परमात्मा तो आया है परम शक्ति तो आया है उन्हों कहिंदे ने अनाहत अनाहत। परमात्मा व्यापक है तो उसका बोल व्यापक है। ये नहीं कि उसका बोल एक जगह है तो दूजी जगह नहीं। जैसे एक हुक्मरान है किसी इलाके का जिस देश का उत्थे उसका हुक्म चलता है अगे नहीं। हर हुक्मरान दे बोलों की सीमा परमात्मा का बोल व्यापक है क्योंकि परमात्मा व्यापक है। ਪਰਮਾਤਮਾ ਦਾ ਦੇਖਣਾ ਵੀ ਵਿਆਪਕ ਹੈ ਕਿਉਂਕਿ ਉਹ ਵਿਆਪਕ ਹੈ। ਪਰਮਾਤਮਾ ਦਾ ਸੁਣਨਾ ਵੀ ਵਿਆਪਕ ਹੈ। ਪੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ। ਜਿਹਦਾ ਬੋਲ ਵਿਆਪਕ ਹੈ, ਜਿਹਦਾ ਵੇਖਣਾ ਵਿਆਪਕ ਹੈ, ਜਿਹਦਾ ਸੁਣਨਾ ਵਿਆਪਕ ਹੈ, ਜੋ ਸਵੈਮ ਵਿਆਪਕ ਹੈ, ਉਸ ਤੋਂ ਜਿਹੜਾ ਬੋਲ ਆਇਆ, ਉਸ ਤੋਂ ਜਿਹੜੀ ਆਵਾਜ਼ ਆਈ ਹੈ, ਉਹਨੂੰ ਉਸ ਆਵਾਜ਼ ਨੂੰ ਉਸ ਸ਼ਬਦ ਨੂੰ ਅੱਖਰਾਂ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਬਿਆਨ ਕੀਤਾ ਉਹਨਾਂ ਨੂੰ ਅਵਤਾਰ ਕਹਿੰਦੇ ਨੇ। ਉਂਝ ਜਿਨ ਇਹ ਲਿਖੇ ਤੇ ਸਿਰ ਨਾ, ਉਹ ਆਵਾਜ਼ ਅੱਖਰਾਂ ਵਿੱਚ ਨਹੀਂ ਹੈ, ਉਹ ਜਿਹੜੀ ਪਰਮਾਤਮਾ ਤੋਂ ਆਈ ਹੈ। ਜਿਨੇ ਉਹ ਲਿਖੇ ਤੇ ਸਿਰ ਨਾ, ਅਨਾਹਦ ਨਾਦ ਹੈ, ਸੰਗੀਤਮਈ ਹੈ, ਗੀਤਮਈ ਹੈ। ਜਿਹੜਾ ਉਸਨੂੰ ਸੁਣ ਲੈਂਦਾ ਉਹਨੂੰ ਸੰਤ ਕਹਿੰਦੇ ਨੇ, ਭਗਤ ਕਹਿੰਦੇ ਨੇ। ਜਿਹੜਾ ਆਪਣੀ ਜ਼ਬਾਨ ਦੇ ਕੇ, ਆਪਣੇ ਅੱਖਰ ਦੇ ਕੇ ਬਾਹਰ ਪ੍ਰਗਟ ਕਰ ਦਿੰਦਾ, ਉਸੇ ਹੀ ਅਨੁਭਵ, ਉਸਨੂੰ ਅਵਤਾਰ ਕਹਿੰਦੇ ਨੇ। ਹਰ ਅਵਤਾਰ ਦੇ ਬੋਲ ਪਰਮਾਤਮਾ ਦੇ ਬੋਲ ਹੁੰਦੇ ਨੇ, ਜੋ ਉਸਨੇ ਸੁਣੇ ਹੁੰਦੇ ਨੇ। ਮੇਰੇ ਖਿਆਲ ਅਭਿਆਸੀ ਸੱਜਣਾ ਦੀ ਗੱਲ ਜ਼ਰੂਰ ਪਕੜ ਦੇ ਚਾਹੇਗੀ, ਕਿਉਂਕਿ ਇਹ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖੋ ਹੈ। ਕਿਉਂਕਿ ਇੱਕ ਸੱਜਣ ਕੱਲ੍ਹ ਕਹਿ ਰਿਹਾ ਸੀ, ਸਾਡੇ ਪੱਲੇ 'ਤੇ ਕੁਛ ਨਹੀਂ ਪੈਂਦਾ, ਮੇਰੀ ਸਮਝ ਵਿੱਚ ਨਹੀਂ ਆਉਂਦੀ, ਮੈਂ ਕੁਣੇ ਐਸੀ ਕੋਈ ਚੀਜ਼ 'ਤੇ ਹੈ ਨਹੀਂ, ਖੋਲ ਕੇ ਤੇਰੀ ਸਮਝ ਦੇ 'ਚ ਪਾ ਦੇਣਾ। ਕਹਿੰਦੇ ਨੇ ਮਨੁੱਖ ਦੀ ਅੱਖਾਂ ਦੀ, ਕੰਨਾਂ ਦੀ, ਜ਼ਬਾਨ ਦੀ ਸੀਮਾ ਹੈ। ਇਹ ਆਪਣੀ ਆਵਾਜ਼ ਨੂੰ ਇੱਕ ਸੀਮਾ ਤੱਕ ਪਹੁੰਚਾ ਸਕਦਾ, ਉਸ ਤੋਂ ਅੱਗੇ ਨਹੀਂ। ਇਹ ਇੱਕ ਸੀਮਾ ਤੱਕ ਸੁਣ ਸਕਦਾ, ਉਸ ਤੋਂ ਅੱਗੇ ਨਹੀਂ। ਇਹ ਇੱਕ ਸੀਮਾ ਤੱਕ ਵੇਖ ਸਕਦਾ, ਉਸ ਤੋਂ ਅੱਗੇ ਨਹੀਂ। ਪਰ ਧਾਰਮਿਕ ਪੁਰਸ਼ ਆਦਿ ਕਾਲ ਤੋਂ ਕਹਿ ਰਹੇ ਨੇ, ਮਨੁੱਖ ਆਪਣੀ ਸਮਝ ਨੂੰ ਬਹੁਤ ਅੱਗੇ ਵਧਾ ਸਕਦਾ, ਬਹੁਤ ਅੱਗੇ ਵਧਾ ਸਕਦਾ, ਇਤਨੀ ਵਧਾ ਸਕਦਾ ਹੈ ਕਿ ਅਸੀਮ ਦੇ ਦੁਆਰ ਤੱਕ ਪਹੁੰਚ ਸਕਦੀ ਹੈ। ਅਸੀਮ ਤੱਕ ਤਾਂ ਨਹੀਂ ਪਹੁੰਚੇਗੀ, ਪਰ ਅਸੀਮ ਦੇ ਦੁਆਰ ਤੱਕ ਪਹੁੰਚੇਗੀ। ਇਹੀ ਕਾਰਨ ਹੈ ਕਿ ਅਵਤਾਰੀ ਪੁਰਸ਼ਾਂ ਦੇ ਬੋਲ ਫਿਰ ਸਮਝ ਦੇ ਚਲਾ। ਔਰ ਮਹਾਰਾਜ ਆਪ ਕਹਿ ਰਹੇ ਨੇ, ਬਾਣੀ ਬਿਰਲੋ ਵਿਚਾਰ ਸੀ, ਕੋਈ ਬਿਰਲਾ, ਸਾਰੇ ਨਹੀਂ ਵਿਚਾਰਨਗੇ। ਹੁਣ ਵਿਰਲੇ ਦੇ 'ਚ ਤੁਸੀਂ ਕੀ ਆਖੋਗੇ, ਸੈਕੜਿਆਂ 'ਚ ਇੱਕ ਨਹੀਂ, ਕੋਈ ਲੱਖਾਂ 'ਚ ਇੱਕ। ਇਹ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਇਸ ਬਾਣੀ ਨੇ ਆਪਣੇ ਘਰ ਦੇ ਟਿਕਾ ਦੇਣਾ, ਆਪਣੇ ਘਰ ਦੇ ਟਿਕਾ ਦੇਣਾ। ਹੁਣ ਇਹਨਾਂ ਹੀ ਬੋਲਾਂ ਨੂੰ ਮੈਂ ਆਧਾਰ ਬਣਾਵਾਂ, ਕਿਉਂਕਿ ਘਰ ਬੈਠੇ ਗੁਰੂ ਦੇ ਆਇਆ। ਅੱਜ ਦਾ ਵਾਕ ਵੀ ਕੁਝ ਇਸ ਤਰ੍ਹਾਂ ਹੈ, ਮਹਾਰਾਜ ਦੀ ਬਾਣੀ ਕਹਿੰਦੀ ਹੈ, ਘਰ ਮੈਂ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਨ। ਸਤਿਗੁਰੂ ਕਿਸ ਨੂੰ ਕਹੋਗੇ, ਜੋ ਘਰ ਦੇ 'ਚ ਘਰ ਦੇ ਦਰਸ਼ਨ ਕਰਾ ਦੇਵੇ। ਆਪਣੇ ਘਰ ਦੇ 'ਚ ਪਰਮਾਤਮਾ ਦੇ ਘਰ ਦੇ ਦਰਸ਼ਨ ਕਰਾ ਦੇਵੇ। ਘਰ ਮੈਂ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਨ। ਹੁਣ ਮੈਂ ਫਿਰ ਬਿਆਨ ਕਰਾਂ ਉਸ ਅਨਾਹਦ ਨਾਦ ਨੂੰ, ਜੋ ਪਕੜ ਕੇ ਸੁਣ ਕੇ ਆਪਣੀ ਜ਼ਬਾਨ ਦੇ ਕੇ, ਆਪਣੀ ਆਵਾਜ਼ ਦੇ ਕੇ, ਆਪਣੇ ਅੱਖਰ ਦੇ ਕੇ ਬਾਹਰ ਪ੍ਰਗਟ ਕਰਦੇ ਨੇ। ਫਿਰ ਉਹ ਕਹਿੰਦੇ ਨੇ, ਇਹ ਅੱਲਾ ਦਾ ਅਲਹਾਮ ਹੈ, ਇਹ ਖਸਮ ਦੀ ਬਾਣੀ ਹੈ, ਇਹ ਭਾਗਵਤ ਦੇ ਗੀਤ ਨੇ, ਭਾਗਵਤ ਗੀਤ ਹੈ, ਭਗਵਾਨ ਦੇ ਗੀਤ ਨੇ। ਅੱਜ ਤੱਕ ਅਵਤਾਰੀ ਪੁਰਸ਼ਾਂ ਨੇ ਇਹ ਆਖਿਆ, ਇਹ ਸਾਡੇ ਗੀਤ ਨਹੀਂ, ਭਾਗਵਤ ਗੀਤ ਹੈ, ਭਗਵਾਨ ਦੇ ਗੀਤ ਨੇ। ਇਹ ਸਾਡੇ ਬੋਲ ਨਹੀਂ, ਖਸਮ ਦੇ ਬੋਲ। ਜੈਸੇ ਮੈਂ ਆਵੇ ਖਸਮ ਕੀ ਬਾਣੀ। ਫਿਰ ਮਹਾਰਾਜ ਕਹਿੰਦੇ ਨੇ, ਇਸ ਤਰ੍ਹਾਂ ਦਾ ਬੋਲਣਾ ਤਾਂ ਮੈਂ ਖੁਦ ਜਾਣਦਾ ਵੀ ਨਹੀਂ, ਉਹ ਆਪੋ ਬੋਲ ਨਾ ਜਾਣਦਾ, ਉਹ ਕਿਹਾ ਸਭ ਹੁਕਮਾਓ ਜੀਓ। मुहम्मद साहब ने साफ कह दिता है कि खुदा दा अलहाम है, मेरे बोल नहीं है। जब कवि कहिंदा है ये मेरी रचना है, वाकई उसे दी है, वो रब तो नहीं है, वो परमात्मा तो नहीं है। हो सकता है कवियां दे बोल जरा ज्यादा संवरे हुए होवन, ज्यादा मजे हुए होवन, जैसे चंगे चंगे नर्तक ते नर्तकियां नचदियां ने, पर नचदी मीरां भी सी। दुनिया भर दियां सारियां नर्तकियां ते नर्तक कभी मीरां दे चरण तो सदके कीते जा, कुछ भी नहीं। उदी निरत दे परमात्मा है, दूजियां दी निरत दे सिर्फ कला है और कुछ भी नहीं। गाउंदा ते जगत भी सी, बड़े बड़े कलाकार गाउंदे ने, बहुत अच्छे तो अच्छे कलाकार गाउंदे ने, पर मैं अर्ज करा गाउंदे सन भगत जय देव, गीत गोविंद आलाए, भाई गुरदास जी कहने ये गोविंद दे गीत अलापदा ते गाउंदा। हो सकदा है उस ढंग नाल ना गाउंदा होवे जिस ढंग नाल अज दे कोई चोटी दे संगीतकार गायक गा लैंदे ने, लोगां दा मन परचा लैंदे ने। इस तरह दे करोड़ां गायक जय देव तो सदके कीते जा सकदे। डॉक्टर राधा कृष्ण देश दे हो गुजरे राष्ट्रपति, क्योंकि अपनी लेखनी विच लिखते सन गुरु नानक ने कोई जप नहीं किया, गुरु नानक ने कोई तप भी नहीं किया। इंज कहिंदा गुरु नानक ने धूणे भी नहीं तपाए, गुरु नानक दा वर्त रखण विच भी विश्वास नहीं, गुरु नानक 33 करोड़ देवत्या दे चक्कर विच भी नहीं पैंदे, गुरु नानक दा रिदियां ते सिदियां नाल भी मोह नहीं है, गुरु नानक ने जल धारा भी नहीं कीती, गुरु नानक ने प्राणायाम भी नहीं कीता। प्राचीन काल तो लैके हुण तक ये सारियां धर्म दियां साधनावां मनियां जांदियां। राधा कृष्ण कहते हैं इन्हें तो एक भी नहीं करते गुरु नानक, ना वो प्राणायाम करते, ना वो वर्त रखते, ना वो धोने तपाते, ना वो जलधारा करते हैं। फिर की कीता है? वो कहते ने गुरु नानक ने सिर्फ गावे है, गावे है, पर इतने प्राणा नाल गावे है, इतनी एकाग्रता दे नाल गाया है, इतना जुड़ के गाया है कि गावना ही जोग बन गया, गावना ही ध्यान साधना बन गया, गावना ही जप बन गया, गावना ही तप बन गया, गावना ही योग साधना बन गया। पंक्ति भी है एक, जोग बनया तेरा कीर्तन गाए। और मैं अर्ज करा धन गुरु नानक देव जी महाराज दी उस गायकी तो जो गाउंदे सन, दुनिया दे सारे गायक उन्हां दी चरणा तो धूड़ तो सदके कीते जा, कुछ भी नहीं। प्राण नहीं है, जिंद जान नहीं है इन्हां लोकां दी गायकी दे। मीरा नचदी है तो उहदे निरत दे च उहदे नाल परमात्मा भी नचदा है। गुरु नानक गाउंदे ने, उन्हां दे गाउण दे च परमात्मा गा रहा है, प्रभु गा रहा है, ईश्वर गा रहा है। जोग बनया तेरा कीर्तन गाए। तो मुख्तसर मैं अर्ज करा जेड़े उन्हां बोलां नू सुन लैंदे ने, सुन के सुनाण दे सफल हो जांदे ने, जेड़े जेड़े भी सफल होए ने उन्होंने कहा ये अलहाम है खुदा दा साडे बोल नहीं, ये बाणी है खसम दी साडी नहीं। कलगीधर पातशाह ते अपने बोलां दा हैडिंग ही ये लिखदे ने, पढ़ना दसवां ग्रंथ, अकाल पुरख वाच अस कीट प्रह, अकाल पुरख दे बचन मैं कीट दे प्रति, ये हैडिंग है, ये सिरलेख है। फिर आप ऐसा भी कहने जो निज प्रभ मोह सो कहा सो कहो जग माए, मैं जगत नू ओही कुछ आखिया जो कुछ मैनू प्रभु ने कहा, मैं अपनी तरफों कुछ भी नहीं आखिया। गुरु गोविंद सिंह जी साफ सुथरे शब्द ने ਜੋ ਨਿਜ ਪ੍ਰਭ ਮੋ ਸੋ ਕਹਾ, ਜੋ ਨਿਜੀ ਪ੍ਰਭੂ ਨੂੰ ਉਸ ਪਰਮਾਤਮਾ ਨੇ ਮੈਨੂੰ ਆਖਿਆ। ਜੋ ਨਿਜ ਪ੍ਰਭ ਮੋ ਸੋ ਕਹਾ, ਸੋ ਕਹੋ ਜਗ ਮਾਏ, ਜੋ ਤੇ ਪ੍ਰਭ ਕੋ ਧਿਆਏ ਹੈ ਅੰਤ ਸੁਰਖ ਕੋ। ਮੈਂ ਆਪਣੀ ਤਰਫੋਂ ਜਗਤ ਨੂੰ ਕੁਛ ਵੀ ਨਹੀਂ ਬੋਲ ਬੋਲੇ। ਅਕਾਲ ਪੁਰਖ ਵਾਚ ਅਸ ਕੀਟ ਪ੍ਰਭ, ਮੈਂ ਕੀੜੇ ਦੇ ਪ੍ਰਤੀ ਅਕਾਲ ਪੁਰਖ ਦੇ ਬੋਲ ਜਗਤ ਸੁਣ ਲਓ। ਹਰ ਅਵਤਾਰੀ ਪੁਰਸ਼ ਨੇ ਜਦ ਕੋਈ ਬੋਲ ਬੋਲੇ ਨੇ ਉਹਦੇ 'ਚ ਅਨੁਭਵ, ਗਿਆਨ, ਰਸ, ਮਿਠਾਸ, ਸ਼ਕਤੀ ਸਭ ਪਰਮਾਤਮਾ ਦੀ। ਜਿਤਨਾ ਤਾਕਤਵਰ ਮਨੁੱਖ ਹੋਵੇ ਉਹਦੇ ਬੋਲ ਉਤਨੇ ਤਾਕਤਵਰ ਹੁੰਦੇ। ਇੱਕ ਮਨੁੱਖ ਸਭ ਦਾ ਵਾਹ ਬੋਲਦਾ ਹੈ ਅਤੇ ਕੋਈ ਇੱਕ ਵੀ ਮੰਨਣ ਨੂੰ ਤਿਆਰ ਨਹੀਂ, ਕੋਈ ਇੱਕੋ ਹੀ ਦਫ਼ਾ ਬੋਲਦਾ ਅਤੇ ਹਜ਼ਾਰਾਂ ਲੋਕ ਮੰਨਣ ਨੂੰ ਤਿਆਰ ਹੁੰਦਾ। ਇਹਨੂੰ ਇੱਕ ਸ਼ਾਇਰ ਇੰਝ ਕਹਿੰਦਾ ਹੈ, ਕਿਸੀ ਕੇ ਏਕ ਆਸੂ ਪਰ ਹਜ਼ਾਰੋਂ ਦਿਲ ਤੜਪਤੇ ਹੈ, ਕਿਸੀ ਕਾ ਉਮਰ ਭਰ ਰੋਣਾ ਯੂੰ ਹੀ ਬੇਕਾਰ ਜਾਂਦਾ ਹੈ। ਇੱਕ ਹੰਝੂ ਟਪਕੇ ਹੈ, ਲੱਖਾਂ ਹਿਰਦੇ ਰੋ ਉੱਠੇ ਨੇ, ਤੜਪ ਉੱਠੇ ਨੇ। ਕਿਸੀ ਕੇ ਏਕ ਆਸੂ ਪਰ ਹਜ਼ਾਰੋਂ ਦਿਲ ਤੜਪਤੇ ਹੈਂ, ਕਿਸੀ ਕਾ ਉਮਰ ਭਰ ਰੋਣਾ ਯੂੰ ਹੀ ਬੇਕਾਰ ਜਾਂਦਾ ਹੈ। ਸਾਰੀ ਜ਼ਿੰਦਗੀ ਇੱਕ ਬੰਦਾ ਰੋਇਆ ਹੈ, ਕਿਸੇ ਇੱਕ ਬੰਦੇ ਦਾ ਵੀ ਦਿਲ ਨਹੀਂ ਤੜਪਿਆ ਕੁਛ ਵੀ। ਜਿਹੜਾ ਮਨੁੱਖ ਜਿਤਨਾ ਮਹਾਨ ਹੋਵੇਗਾ ਉਹਦੀ ਹਰ ਗੱਲ ਉਤਨੀ ਮਹਾਨ ਹੋਵੇਗੀ। ਪ੍ਰਥਮ ਉਸਦਾ ਬੋਲ ਮਹਾਨ ਹੋਵੇਗਾ, ਦੂਜਾ ਉਸਦਾ ਹੱਸਣਾ ਅਤੇ ਰੋਣਾ ਵੀ ਮਹਾਨ ਹੋਵੇਗਾ। ਰੰਗ ਹੱਸੇ ਰੰਗ ਰੋਵੇ, ਚੁੱਪ ਵੀ ਕਰ ਜਾਏ, ਪਰਵਾਹ ਨਾ ਹੈ ਕਿਸੇ ਕੇਰੀ ਬਾਜ ਸੱਚੇ ਨਾ ਹੈ। ਆਮ ਲੋਕ ਹੱਸਦੇ ਨੇ ਅਤੇ ਹਾਸੇ ਦਾ ਮਨੋਵਿਗਿਆਨ ਹੈ, ਹਾਸਾ ਕਿਸੇ ਕਮਜ਼ੋਰੀ 'ਤੇ ਆਵੇਗਾ। ਇੱਕ ਮਤਖਰਾ, ਇੱਕ ਮਜ਼ਾਕੀਆ ਮਨੁੱਖ, ਇੱਕ ਜੋਕਰ ਆਪਣੇ ਆਪ ਨੂੰ ਇਤਨੇ ਨੀਵੇਂ ਢੰਗ ਨਾਲ ਪੇਸ਼ ਕਰਦਾ, ਲੋਕ ਹੱਸ ਪੈਂਦੇ। ਆਖਿਰ ਸਰਕਸ ਦੇ ਅਤੇ ਬੋਨੇ ਹੀ ਰੱਖੇ ਜਾਂਦੇ ਨੇ, ਦੋ ਦੋ ਢਾਈ ਢਾਈ ਫੁੱਟ ਦੇ ਬੰਦੇ ਜਿਨ੍ਹਾਂ ਨੂੰ ਦੇਖ ਕੇ ਲੋਕ ਹੱਸ। ਹਾਸਾ ਕਮਜ਼ੋਰੀ 'ਤੇ ਆਵੇਗਾ, ਹਾਸਾ ਕਮਜ਼ੋਰ 'ਤੇ ਆਵੇਗਾ। ਸ਼ਕਤੀਸ਼ਾਲੀ ਮਨੁੱਖ ਦੇ 'ਤੇ ਮਨੁੱਖ ਹੱਸ ਨਹੀਂ ਸਕਦਾ। ਜਦ ਵੀ ਮਨੁੱਖ ਕਿਸੇ ਤਾਕਤਵਰ 'ਤੇ ਹੱਸਦਾ ਹੈ ਤਾਂ ਤਨਸ ਦੇ 'ਚ, ਮਜ਼ਾਕ ਦੇ 'ਚ, ਸਿੱਧਾ ਨਹੀਂ ਹੱਸਦਾ। ਮਜ਼ਾਕ ਵੀ ਕਿਸੇ ਹੱਦ ਤੱਕ, ਕਿਸੇ 'ਤੇ ਚੋਟ ਕਰਨੀ ਹੈ ਸਿੱਧੀ ਕਰ ਨਹੀਂ ਸਕਦਾ, ਨਾ ਮਜ਼ਾਕ ਦਾ ਲੈ ਲੈਂਦਾ। ਹਾਸਾ ਕਮਜ਼ੋਰ 'ਤੇ ਆਵੇਗਾ, ਰੋਣਾ ਕਿਸੇ ਨੁਕਸਾਨ 'ਤੇ ਆਵੇਗਾ, ਵਿਛੋੜੇ 'ਤੇ ਆਵੇਗਾ। ਕੁਝ ਵਿਛੜ ਗਿਆ, ਜਿਹਨੇ ਤੜਪਾ ਦਿੱਤਾ, ਰੁਲਾ ਦਿੱਤਾ। ਮਹਾਰਾਜ ਕਹਿੰਦੇ ਨੇ, ਜੋ ਬ੍ਰਹਮ ਗਿਆ ਨਹੀਂ ਹੈ ਉਹਦੇ ਹਾਸੇ ਦੇ 'ਚ ਵੀ ਰੱਬ ਦਾ ਰੰਗ ਹੈ, ਉਹਦੇ ਰੋਣੇ ਦੇ 'ਚ ਵੀ ਰੱਬ ਦਾ ਰੰਗ। ਚਲੋ ਹੁਣ ਮੈਂ ਕਹੀ ਦਿਆਂ, ਕੱਲ੍ਹ ਹੀ ਮੈਨੂੰ ਸ਼ਾਇਦ ਆਏ ਹੁਣ ਤੁਹਾਡੇ ਅੰਮ੍ਰਿਤਸਰ ਦਾ ਰਿਟਾਇਰਡ SB ਮਿਲਣ ਵਾਸਤੇ ਆਇਆ। ਪਹਿਲੇ ਉਸਨੇ ਮੈਨੂੰ ਚਿੱਠੀ ਲਿਖੀ ਸੀ, ਚਿੱਠੀ ਵੀ ਬੜੀ ਲੰਬੀ ਚੌੜੀ। ਮੈਂ ਤੁਹਾਨੂੰ ਮਿਲਣਾ, ਕੁਛ ਗੱਲਾਂ ਕਰਨੀਆਂ ਨੇ, ਕੁਛ ਮੇਰੇ ਸਵਾਲ ਨੇ। ਅਤੇ ਮੈਂ ਵੀ ਉਹਨੂੰ ਲਿਖ ਦਿੱਤੀ ਚਿੱਠੀ, ਮੈਂ ਕਿਹਾ ਤੁਹਾਨੂੰ ਉੱਥੇ ਆ ਕੇ ਮੈਨੂੰ ਮਿਲਣਾ ਹੀ। ਅਲਵਰ ਚਿੱਠੀ ਉਸਨੇ ਪਾਈ ਸੀ, ਜਿਹੜੀ ਮੈਂ ਤਾਰੀਖ ਲਿਖੀ, ਜਿਹੜਾ ਮੈਂ ਸਮਾਂ ਲਿਖਿਆ, ਵਾਕਈ ਸਮੇਂ ਦਾ ਕਦਰਦਾਨ, ਉਸੇ ਸਮੇਂ ਪਹੁੰਚਿਆ, ਕੱਲ੍ਹ ਹੀ ਪਹੁੰਚਿਆ। ਮੈਂ ਸੁਭਾਵਕ ਕਹਿ ਬੈਠਾ ਕਿ ਪ੍ਰਸ਼ਨ ਨੇ ਤੁਹਾਡੇ, ਰੋਈ ਗਏ ਰੋਈ ਗਏ। ਮੈਂ ਕਿਹਾ ਹੱਦ ਹੋ ਗਈ, ਇਹ ਤਾਂ ਪ੍ਰਸ਼ਨ ਕਰਨ ਆਇਆ ਸੀ। ਅੱਧੇ ਘੰਟੇ ਤੱਕ ਰੋਈ ਗਿਆ ਅਤੇ ਫਿਰ ਮੈਂ ਬੋਲਿਆ, ਮੈਂ ਕਿ ਤੁਹਾਡਾ ਕੁਛ ਪੁੱਛਣਾ ਸੀ ਤੁਸੀਂ ਚਿੱਠੀ 'ਚ ਲਿਖਿਆ। ਫਿਰ ਉੱਚੀ ਉੱਚੀ ਰੋਈ ਗਿਆ ਰੋਈ ਗਈ। ਉਸਦੇ ਰੋਣੇ ਦੇ 'ਚ ਮੈਂ ਇਤਨਾ ਤਾਂ ਕਹਿ ਸਕਦਾ, ਰੱਬੀ ਰੰਗ ਸੀ। ਕੋਈ ਜਗਤ ਦੇ 'ਚ ਨੁਕਸਾਨ ਹੋ ਗਿਆ, ਵਿਛੜ ਗਿਆ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਐਸੀ ਕੋਈ ਗੱਲ ਨਹੀਂ ਸੀ। ਫਿਰ ਮੈਂ ਨਾਲ ਦੇ ਸਾਥੀਆਂ ਨੂੰ ਕਿਹਾ, ਮੈਂ ਕਿ ਚਲੋ ਲੰਗਰ ਛਕਾਓ ਇਹਨਾਂ ਨੂੰ। ਇੱਕ ਬੁਰਕੀ ਪਾਉਂਦਾ ਅਤੇ ਫਿਰ ਜ਼ੋਰ ਜ਼ੋਰ ਉੱਚੀ ਉੱਚੀ ਰੋਂਦਾ। ਫੁਲਕਾ ਇੱਕ ਛਕਿਆ, ਜੋ 5 ਮਿੰਟਾਂ 'ਚ ਛਕਿਆ ਜਾ ਸਕਦਾ, ਅੱਧਾ ਘੰਟਾ ਲਾ ਦਿੱਤਾ। ਰੋਣਾ ਚੁੱਪ ਹੋਵੇ ਤੇ ਬੁਰਕੀ ਪਾਵੇ ਫਿਰ ਰੋਈ ਜਾਵੇ, ਫਿਰ ਕਹਿਣ ਲੱਗਾ ਮੈਂ ਕੁਛ ਵੀ ਨਹੀਂ ਕਹਿਣਾ ਜਾ ਰਿਹਾ, ਮੈਂ ਕੁਛ ਵੀ ਨਹੀਂ ਕਹਿਣਾ। ਹੁਣ ਮੈਂ ਅਰਜ਼ ਕਰਾਂ, ਰੰਗ ਹੱਸੇ ਰੰਗ ਰੋਵੇ, ਉਸ ਰੋਣੇ 'ਚ ਰੰਗ ਸੀ। ਇਹ ਤਾਂ ਮੈਂ ਤੁਹਾਡੇ ਕੱਲ ਦੇਖਿਆ, ਮੈਂ ਕਿਹਾ ਤੁਹਾਨੂੰ ਕਦੀ ਸੰਗਤ 'ਚ ਨਹੀਂ ਦੇਖਿਆ। ਕਹਿੰਦਾ ਗਾਰੀ ਬੈਠਾ ਰਹਿੰਦਾ, ਵੱਧ ਤੋਂ ਵੱਧ TV 'ਤੇ ਦਰਬਾਰ ਸਾਹਿਬ ਦਾ ਕੀਰਤਨ ਸੁਣ ਲੈਂਦਾ, ਤੁਹਾਡੀ ਕਥਾ ਸੁਣ ਲੈਂਦਾ, ਬਾਕੀ ਸਾਰਾ ਦਿਨ ਪਰਮਾਤਮਾ ਕਦੀ ਮੈਨੂੰ ਹੱਸਾਉਂਦਾ ਕਦੀ ਰੁਲਾਉਂਦਾ। ਰੰਗ ਹੱਸੇ ਰੰਗ ਰੋਵੇ, ਕੁਛ ਸ਼ਾਇਰ ਕੁਛ ਸੂਫੀ ਤੇ ਕਹਿੰਦੇ ਨੇ ਇਸ ਤਰ੍ਹਾਂ ਦੇ ਰੋਣੇ ਦੁੱਖੋਂ ਹਜ਼ਾਰਾਂ ਜਾਨਾਂ ਸਦਕੇ ਕੀਤੀਆਂ ਜਾ ਸਕਦੀਆਂ, ਕੁਰਬਾਨ ਕੀਤੀਆਂ ਜਾ ਸਕਦੀਆਂ। ਖੈਰ ਮੈਲਮ ਕਾਵਾ ਨਾ, ਰੋਣਾ ਆਉਂਦਾ ਵਿਛੋੜੇ ਦੇ ਵਿੱਚ, ਭਗਤ ਰੋਂਦਾ ਹੈ ਪ੍ਰਥਮ ਵਿਛੋੜੇ 'ਚ ਫਿਰ ਮਿਲਾਪ ਦੇ ਵਿੱਚ। ਹੁਣ ਤੁਸੀਂ ਆਖੋਗੇ ਮਿਲਾਪ ਕਿਉਂ ਰੁਲਾਉਂਦਾ ਹੈ, ਜਦੋਂ ਮਿਲਣਾ ਹੋ ਜਾਂਦਾ ਤੇ ਮਹਾਂ ਆਨੰਦ ਪ੍ਰਾਪਤ ਹੁੰਦਾ, ਇਤਨਾ ਜਿਹਦੀ ਕੋਈ ਸੀਮਾ ਨਹੀਂ, ਤੇ ਉਹਦੇ ਅੰਦਰ ਇੱਕ ਪਸ਼ਚਾਤਾਪ ਜਾਗ ਪੈਂਦਾ, ਦੁੱਖ ਇੰਨੀ ਜ਼ਿੰਦਗੀ ਮੈਂ ਐਵੇਂ ਗਵਾਈ, ਐਵੇਂ ਗਵਾਈ, ਇਤਨਾ ਆਨੰਦ ਤਾਂ ਮੈਂ ਜਨਮ ਤੋਂ ਮਾਣ ਸਕਦਾ ਸੀ, ਐਵੇਂ ਮੈਂ ਦੁਖੀ ਰਿਹਾ ਤੇ ਵਿਆਕੁਲ ਰਿਹਾ, ਫਿਰ ਰੋਂਦਾ, ਇਸ ਕਰਕੇ ਰੋਂਦਾ। ਹਾਸਾ ਕਮਜ਼ੋਰੀ 'ਤੇ ਆਉਂਦਾ, ਉਹ ਕਿਸੇ ਦੀ ਕਮਜ਼ੋਰੀ 'ਤੇ ਨਹੀਂ ਹੱਸਦਾ। ਜਦ ਉਸ ਮਹਾਨ ਦੀ ਪ੍ਰਾਪਤੀ ਆਉਂਦੀ ਹੈ, ਉਸ ਮਹਾਰਸ ਦੀ ਪ੍ਰਾਪਤੀ ਆਉਂਦੀ ਹੈ, ਤਾਂ ਉਸਦੇ ਸਾਹਮਣੇ ਆਪਣੀ ਤੁਛਤਾ ਪ੍ਰਤੀਤ ਆਉਂਦੀ ਹੈ, ਮੈਂ ਤਾਂ ਕੁਛ ਵੀ ਨਹੀਂ, ਕੁਛ ਵੀ ਨਹੀਂ, ਇੰਨਾ ਮਹਾਨ ਆਨੰਦ ਆਪਣੇ 'ਤੇ ਹਾਸਾ ਆਉਂਦਾ। ਦੁਨੀਆ ਹੱਸਦੀ ਹੈ ਦੂਜਿਆਂ ਦੀ ਕਮਜ਼ੋਰੀ 'ਤੇ, ਭਗਤ ਹੱਸਦੇ ਨੇ ਆਪਣੀ ਮਜਬੂਰੀ 'ਤੇ। ਰੰਗ ਹੱਸੇ ਰੰਗ ਰੋਵੇ, ਹੱਸਦੇ ਨੇ। ਧੰਨ ਗੁਰੂ ਰਾਮਦਾਸ ਜੀ ਦੀ ਇੱਕ ਪੰਕਤੀ ਤੁਹਾਡੇ ਸਾਹਮਣੇ ਰੱਖਾਂ, ਮਹਾਰਾਜ ਕਹਿੰਦੇ ਨੇ ਹਰ ਜਨ ਗੁਣ ਗਾਵਤ ਹੱਸਿਆ, ਹਰੀ ਦਾ ਜਨ ਰੱਬ ਦੇ ਗੀਤ ਗਾਉਂਦਿਆਂ ਗਾਉਂਦਿਆਂ ਹੱਸ ਪਿਆ, ਹੱਸ ਪਿਆ। ਕਿਉਂ? ਜੈਸੇ ਜੈਸੇ ਪਰਮਾਤਮਾ ਦੇ ਗੁਣ ਪ੍ਰਗਟ ਹੁੰਦੇ ਨੇ ਆਪਣੇ ਔਗਣ ਦਿਖਾਈ ਦਿੰਦੇ, ਜੈਸੇ ਜੈਸੇ ਪਰਮਾਤਮਾ ਦੀ ਮਹਾਨਤਾ ਪ੍ਰਗਟ ਹੁੰਦੀ ਹੈ ਆਪਣੀ ਕਮਜ਼ੋਰੀ ਦਿਖਾਈ ਦਿੰਦੀ ਹੈ, ਜੈਸੇ ਜੈਸੇ ਪਰਮਾਤਮਾ ਦਾ ਗਿਆਨ ਪ੍ਰਗਟ ਹੁੰਦਾ ਹੈ ਆਪਣਾ ਅਗਿਆਨ ਦਿਖਾਈ ਦਿੰਦਾ, ਉਹ ਫਿਰ ਆਪਣੀ ਕਮਜ਼ੋਰੀ 'ਤੇ ਆਪਣੇ ਅਗਿਆਨ 'ਤੇ ਆਪਣੀ ਮਜਬੂਰੀ 'ਤੇ ਰੋਂਦਾ, ਹੱਸਦਾ ਹੈ ਆਪਣੀ ਕਮਜ਼ੋਰੀ 'ਤੇ, ਔਰ ਖਾਮੋਸ਼ ਹੋ ਜਾਂਦਾ ਹੈ। ਅੰਦਰੋਂ ਉਸਦੇ ਧੰਨਵਾਦ ਜਾਗਦਾ ਹੈ, ਹੇ ਪ੍ਰਭੂ ਤੂੰ ਇਸ ਕਮਜ਼ੋਰ ਬੰਦੇ ਨੂੰ ਇਤਨੀ ਸ਼ਕਤੀ ਦੇ ਦਿੱਤੀ, ਇੱਕ ਅੰਧਕਾਰ ਦੇ 'ਚ ਡੁੱਬੇ ਹੋਏ ਨੂੰ ਇਤਨਾ ਚਾਨਣਾ ਦੇ ਦਿੱਤਾ, ਇੱਕ ਬੇਰਸ ਜ਼ਿੰਦਗੀ ਨੂੰ ਇਤਨੀ ਜ਼ਿੰਦਗੀ ਦੇ ਦਿੱਤੀ। ਹੁਣ ਮੈਂ ਤਾਂ ਹੈਰਾਨ ਸੀ ਜਿਵੇਂ ਪੁਲਸੀਆਂ ਦਾ ਢੰਗ ਆਉਂਦਾ, ਕਿਉਂਕਿ ਅਕਸਰ ਮੁਜਰਮਾਂ ਨਾਲ ਪਾਲਾ ਪੈਂਦਾ, ਮੁਜਰਮਾਂ ਦਾ ਇੱਕ ਸੱਜਣ ਜਿਹਨੇ ਬੜੀਆਂ ਕਿਤਾਬਾਂ ਲਿਖੀਆਂ, ਵਿਵਾਦ ਦਾ ਵਿਸ਼ਾ ਵੀ ਬਣਿਆ ਕੌਮ ਦੇ 'ਚ, ਔਰ ਬੜਾ ਕੁਛ ਸ਼ੋਰ ਸ਼ਰਾਬਾ ਵੀ ਹੋਇਆ, ਅਕਾਲ ਤਖ਼ਤ ਤੱਕ ਵੀ ਗੱਲ ਪਹੁੰਚੀ, ਮੇਰੇ ਨਾਲ ਵੀ ਬਹਿਸ ਕਰਨ ਆਇਆ ਸਿਆਟਲ ਦੇ 'ਚ ਬੈਠੇ ਨੇ ਗਿਆਨੀ ਬਲਵਿੰਦਰ ਸਿੰਘ ਜੀ, ਬੋਲਦਿਆਂ ਬੋਲਦਿਆਂ ਫਿਰ ਕੁਰਖਤ ਹੋ ਗਿਆ, ਫਿਰ ਉਹ ਗਾਲਾਂ ਹੀ ਨਹੀਂ ਕੱਢੀਆਂ, ਕੌੜਾ ਬੋਲਣ ਲੱਗ ਪਿਆ। ਮੈਂ ਕਿਹਾ ਤੁਸੀਂ ਗਿਆਨ ਦੀਆਂ ਕਿਤਾਬਾਂ ਲਿਖੀਆਂ ਨੇ, ਕਿਧਰੇ ਕਿਧਰੇ ਗੁਰਦੁਆਰਿਆਂ 'ਚ ਬੋਲਦੇ ਵੀ ਹੋ, ਇਹ ਬੋਲ ਜੋ ਤੁਸੀਂ ਹੁਣ ਬੋਲਦੇ ਪਏ ਹੋ, ਬੈਠੇ ਵੀ ਗੁਰਦੁਆਰੇ 'ਚ, ਇਹ ਗੁਰਦੁਆਰੇ 'ਚ ਬੋਲਣ ਵਾਲੇ ਬੋਲ ਨਹੀਂ ਹੈ, ਇਹ ਬੋਲ ਤੁਸੀਂ ਇਸ ਤਰ੍ਹਾਂ ਬੋਲਦੇ ਪਏ ਹੋ ਜਿਵੇਂ ਮੈਂ ਤੁਹਾਡੇ ਸਾਹਮਣੇ ਮੁਜਰਿਮ ਹਾਂ, ਅਤੇ ਤੁਸੀਂ ਇਸ ਤਰ੍ਹਾਂ ਪਏ ਬੋਲ ਰਹੇ। ਆਖਿਰ ਕਬੂਲ ਹੀ ਕਰ ਲਿਆ ਉਸਨੇ, ਕਹਿੰਦਾ ਗਿਆਨੀ ਜੀ, 30 ਸਾਲ ਤੇ ਮੈਂ ਚੋਰਾਂ ਨੂੰ ਡਕੈਤਾਂ ਨੂੰ ਕੁੱਟਦਾ ਰਿਹਾ, ਮਾਰਦਾ ਰਿਹਾ, ਗਾਲਾਂ ਕੱਢਦਾ ਰਿਹਾ, ਹੁਣ ਕੀ ਕਰਾਂ, ਮੇਰਾ ਸੁਭਾਅ ਬਣ ਗਿਆ। ਤੇ ਮੈਂ ਕਿਹਾ ਫਿਰ ਇਹ ਕਬੂਲ ਕਰ ਲਓ, ਇਹ ਗੰਦਾ ਸੁਭਾਅ ਤੁਹਾਡਾ ਬਦਲਾ ਨਹੀਂ ਹੈ, ਅਜੇ ਸਾਫ਼ ਸੁਥਰਾ ਤੁਹਾਨੂੰ ਰੱਬ ਨਹੀਂ ਮਿਲਿਆ। ਕੀ ਹੋਇਆ, ਤੁਸੀਂ ਕਿਤਾਬਾਂ ਲਿਖ ਲਈਆਂ, ਇਹ ਗੰਦੇ ਬੋਲ ਤੁਹਾਡੇ ਕੋਲ ਨੇ, ਔਰ ਤੁਹਾਨੂੰ ਇਤਨਾ ਵੀ ਸੰਕੋਚ ਨਹੀਂ, ਮੈਂ ਗੁਰਦੁਆਰੇ ਬੈਠਾ, ਇਤਨੇ ਅਪਸ਼ਬਦ, ਇਤਨਾ ਕੌੜਾ, ਇਤਨਾ ਉੱਚਾ, ਔਰ ਇਤਨੇ ਫਿੱਕੇ ਬੋਲ, ਤੁਹਾਨੂੰ ਪਤਾ ਹੋਣਾ ਚਾਹੀਦਾ, 4 ਗੁਨਾਹ ਜ਼ਬਾਨ ਦੇ ਮੰਨੇ ਗਏ ਨੇ, ਫਿੱਕਾ ਬੋਲਣਾ, ਕੌੜਾ ਬੋਲਣਾ, ਵਿਅਰਥ ਬੋਲਣਾ, ਮਿਥਿਆ ਬੋਲਣਾ। ਲੇਕਿਨ ਇਤਨਾ ਕਹਿਣ ਦੇ ਬਾਵਜੂਦ ਵੀ ਜਦ ਉਸਦੇ ਫਿੱਕੇ ਅਤੇ ਕੌੜੇ ਬੋਲ ਰੁਕੇ ਨਾ ਅਤੇ ਉੱਚਾ ਉੱਚਾ ਬੋਲਣ ਲੱਗ ਪਿਆ, ਮੈਂ ਕਿਹਾ ਆਪਣੀ ਹਾਰ ਹੈ, ਆਪਾਂ ਹੁਣ ਕੁਛ ਨਹੀਂ ਬੋਲਦੇ, ਤੁਸੀਂ ਜੋ ਬੋਲਣਾ। ਕੱਲ੍ਹ ਜਿਹੜਾ ਪੁਲਸੀਆ ਆਇਆ, ਰਿਟਾਇਰਡ SP, ਮੈਂ ਸੋਚਿਆ ਕਿਤੇ ਉਸ ਤਰ੍ਹਾਂ ਦਾ ਹੀ ਨਾ ਆਵੇ, ਕਿਉਂਕਿ ਉਹਨੇ ਆਪਣੇ ਲੈਟਰ ਪੈਡ 'ਤੇ ਲਿਖ ਰਿਹਾ ਰੱਖਿਆ ਸੀ ਰਿਟਾਇਰਡ SP। ਅਲਵਰ ਵਿੱਚ ਮੈਨੂੰ ਚਿੱਠੀ ਆਈ, ਅੰਮ੍ਰਿਤਸਰ ਦਾ ਵਾਸੀ। ਮੈਂ ਕਿਹਾ ਠੀਕ ਹੈ, ਕੋਈ ਨਹੀਂ, ਤੁਸੀਂ ਮੈਨੂੰ ਮਿਲਣਾ। ਅਤੇ ਤਸਵੀਰ ਮੇਰੇ ਸਾਹਮਣੇ ਸੀ ਉਸ ਪੁਲਸੀ ਦੀ, ਜਿਸਨੇ ਬੜੀਆਂ ਕਿਤਾਬਾਂ ਲਿਖੀਆਂ, ਲੇਕਿਨ ਮੂੰਹ ਦਾ ਫਿੱਕਾਪਣ, ਕੌੜਾਪਣ, ਗਾਲੀ ਗਲੋਚ ਅਜੇ ਉਸ ਤਰ੍ਹਾਂ ਦੀ ਹੈ ਜਿਵੇਂ ਥਾਣੇ 'ਚ ਬੈਠ ਕੇ ਉਹ ਕਰਦਾ ਸੀ, ਇਸ ਤਰ੍ਹਾਂ ਹੀ ਗੁਰਦੁਆਰੇ ਨੂੰ ਥਾਣਾ ਹੀ ਸਮਝ ਲੈਂਦਾ। ਅਤੇ ਮੈਂ ਇਹ ਹੀ ਸੋਚਦਾ ਸੀ ਕਿਧਰੇ ਉਸ ਤਰ੍ਹਾਂ ਦਾ ਨਾ ਹੋਵੇ। ਮੈਂ ਸਿਰਫ ਬੈਠਾ ਹੀ ਹਾਂ ਉਹਦੇ ਕੋਲ, ਮੈਂ ਕਿਹਾ ਦੱਸੋ ਗੁਰਮੁਖੋ, ਉਹਦਾ ਰੋਣਾ ਨਹੀਂ ਸੁਣਿਆ, ਇੱਕ ਸ਼ਬਦ ਵੀ ਨਹੀਂ ਕਹਿ ਸਕਿਆ। ਚਲੋ ਇੱਕ ਸ਼ਬਦ ਤਾਂ ਕਹਿੰਦਾ, ਇੱਕ ਸ਼ਬਦ ਵੀ ਨਹੀਂ ਕਹਿ ਸਕਿਆ, ਰੋਂਦਾ ਹੀ ਰੋਂਦਾ ਉੱਠ ਕੇ ਚਲਾ ਗਿਆ। ਫਿਰ ਮੈਂ ਦੇਖਿਆ, ਅੱਜ ਤੱਕ ਕਾਫੀ ਦੇਖੇ ਨੇ, ਜਿਨ੍ਹਾਂ ਦੇ ਹਾਸੇ ਵਿੱਚ ਰੱਬ ਦਾ ਰੰਗ ਹੈ, ਜਿਨ੍ਹਾਂ ਦੇ ਰੋਣੇ ਵਿੱਚ ਰੱਬ ਦਾ ਰੰਗ ਹੈ, ਜਿਨ੍ਹਾਂ ਦੀ ਖਾਮੋਸ਼ੀ ਵਿੱਚ ਰੱਬ ਦਾ ਰੰਗ ਹੈ। ਰੰਗ ਹੱਸੇ ਰੰਗ ਰੋਵੇ, ਚੁੱਪ ਵੀ ਕਰ ਜਾਏ ਪਰਵਾਹ ਨਾਹੀਂ ਕਿਸੇ ਕੇਰੀ, ਬਾਜ ਸੱਚੇ ਨਾ ਬੇਪਰਵਾਹ ਹੁੰਦੇ, ਪਰਵਾਹ ਕਿਸੇ ਦੀ ਵੀ ਨਹੀਂ ਰੱਖਦੇ, ਬੇਪਰਵਾਹ ਪ੍ਰਭੂ ਨਾਲ ਜੁੜ ਕੇ ਉਹ ਬੇਪਰਵਾਹ ਹੋ ਜਾਂਦੇ। ਐਸੇ ਮਨੁੱਖਾਂ ਦੇ ਹਰ ਹਰਕਤ ਵਿੱਚ ਪਰਮਾਤਮਾ ਹੁੰਦਾ, ਚਾਹੇ ਉਹ ਕੁਛ ਵੀ ਕਰਨ। ਇਹ ਵੀ ਮੈਂ ਅਰਜ਼ ਕਰਦੇ, ਐਸਾ ਮਨੁੱਖ ਜਦ ਭੋਜਨ ਛਕ ਰਿਹਾ ਹੁੰਦਾ, ਉਹਦੇ ਲਈ ਭੋਜਨ ਦਾ ਰਸ ਵੀ ਰੱਬ ਦਾ ਰਸ ਹੈ। ਭਾਈ ਗੁਰਦਾਸ ਕਹਿ ਰਹੇ ਨੇ, ਆਪੇ ਭੁੱਖਾ ਹੋਏ ਕੇ ਜਾਵੇ ਆਪ ਰਸੋਈ, ਰਸਕਸ ਆਪ ਬਣਾਏ ਦਾ ਰਸ ਵਿੱਚ ਰਸ ਗੋਈ। ਇਹ ਪ੍ਰਭੂ ਮੈਂ ਕਿਸ ਤਰ੍ਹਾਂ ਮੰਨ ਸਕਦਾ ਕਿ ਤੇਰੀ ਹੋਂਦ ਤੋਂ ਬਿਨਾਂ ਭੋਜਨ ਸਵਾਦੀ ਹੋ ਸਕਦਾ। ਅਗਰ ਨਾਮ ਜਪਦਿਆਂ ਹੋਇਆ ਭੋਜਨ ਬਣਾਇਆ ਜਾਏ, ਬਾਣੀ ਪੜ੍ਹਦਿਆਂ ਹੋਇਆ ਦਾਲ ਸਾਫ ਕੀਤੀ ਜਾਏ, ਪ੍ਰਸ਼ਾਦੇ ਬਣਾਏ ਜਾਣ, ਕਈ ਗੁਣਾ ਜ਼ਿਆਦਾ ਰਸ ਵੱਧ ਜਾਂਦਾ। ਇਹ ਵੀ ਮੈਂ ਕਰਦੇ ਹਾਂ। ਲੇਕਿਨ ਜੋ ਵੀ ਭੋਜਨ ਦਾ ਸਵਾਦ ਹੈ, ਇੱਕ ਰਸਕ ਮਨੁੱਖ ਨੂੰ, ਇੱਕ ਜਿਹੜੇ ਹੋਏ ਮਨੁੱਖ ਨੂੰ, ਉਹ ਵੀ ਰੱਬ ਦਾ ਰਸ ਪ੍ਰਤੀਤ ਹੁੰਦਾ। ਉਹਦੇ ਲਈ ਇੰਦਰੀਆਂ ਦਾ ਰਸ ਵੀ ਪਰਮਾਤਮ ਰਸ ਜੋ ਹੈ ਬਣ ਜਾਂਦਾ, ਔਰ ਜੀਵਨ ਉਸਦਾ ਸਫਲ ਹੋ ਜਾਂਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਉਹ ਖਸਮ ਦੇ ਬੋਲ ਜੋ ਸੁਣੇ, ਅਨਾਹਦ ਨਾਦ ਨੂੰ ਜੋ ਸੁਣਿਆ, ਆਪਣੀ ਪਾਵਨ ਰਸਨਾ ਦੇ ਕੇ, ਆਪਣੀ ਪਾਵਨ ਆਵਾਜ਼ ਦੇ ਕੇ ਉਹਨੂੰ ਬਾਹਰ ਪ੍ਰਗਟ ਕੀਤਾ। ਜੋ ਖਸਮ ਦੇ ਗਿਆਨ ਨੂੰ, ਅਨੁਭਵ ਨੂੰ ਭਾਸ਼ਾ 'ਤੇ ਉਹ ਆਪਣੀ ਦੇਗਾ, ਜੈਸੇ ਮੁਹੰਮਦ ਸਾਹਿਬ ਨੇ ਅਰਬੀ 'ਚ ਪ੍ਰਗਟ ਕੀਤਾ, ਕਿਉਂਕਿ ਉਹ ਅਰਬੀ ਜਾਣਦੇ, ਦੂਜੀ ਭਾਸ਼ਾ ਨਹੀਂ ਬੋਲ ਸਕਦੇ। ਪ੍ਰਾਚੀਨ ਰਿਸ਼ੀ ਮੁਨੀਆਂ ਨੇ ਸੰਸਕ੍ਰਿਤ ਦੇ 'ਚ ਪ੍ਰਗਟ ਕੀਤਾ, ਸ਼੍ਰੀ ਕ੍ਰਿਸ਼ਨ ਨੇ ਸੰਸਕ੍ਰਿਤ ਦੇ 'ਚ ਪ੍ਰਗਟ ਕੀਤਾ, ਸੰਸਕ੍ਰਿਤ ਪਰਮਾਤਮਾ ਦੀ ਭਾਸ਼ਾ ਨਹੀਂ ਹੈ। ਮੁਹੰਮਦ ਸਾਹਿਬ ਨੇ ਅਰਬੀ ਦੇ 'ਚ ਪ੍ਰਗਟ ਕੀਤਾ, ਅਰਬੀ ਖੁਦਾ ਦੀ ਜ਼ਬਾਨ ਨਹੀਂ ਹੈ। ਸ਼ੇਖ ਸਾਦੀ, ਮੌਲਾਨਾ ਰੂਮ, ਉਮਰ ਖਿਆਮ, ਸ਼ਮਸ ਤਬਰੇਜ਼, ਹਾਫਿਜ਼, ਉਹਨਾਂ ਨੇ ਉਸ ਅਨੁਭਵ ਨੂੰ ਪਰਸ਼ੀਅਨ ਵਿੱਚ ਪ੍ਰਗਟ ਕੀਤਾ ਹੈ। ਇਹ ਫਾਰਸੀ ਖੁਦਾ ਦੀ ਜ਼ਬਾਨ ਨਹੀਂ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬ੍ਰਿਜ ਪੰਜਾਬੀ ਸੰਸਕ੍ਰਿਤ ਫਾਰਸੀ ਹੋਰ ਦੇਸ਼ ਦੀਆਂ ਲੋਕਲ ਭਾਸ਼ਾਵਾਂ ਉਹਦੇ 'ਚ ਪ੍ਰਗਟ ਕੀਤਾ ਹੈ। ਪਰ ਜਿਨ ਇਹ ਉਲੇਖੇ ਅਤੇ ਸਿਰ ਨਾ ਇਹ ਅੱਖਰ ਦੇ ਵਿੱਚ ਪਰਮਾਤਮਾ ਨਹੀਂ ਆਉਂਦਾ, ਇਹ ਉਹਦੀ ਭਾਸ਼ਾ ਨਹੀਂ ਹੈ। ਉਹਨਾਂ ਅੱਖਰਾਂ ਦੇ ਜੋ ਗਿਆਨ ਹੈ, ਅਨੁਭਵ ਹੈ, ਉਹ ਪਰਮਾਤਮਾ ਦਾ ਹੈ। ਮਹਾਰਾਜ ਕਹਿੰਦੇ ਨੇ ਮੇਰਾ ਨਹੀਂ ਹੈ, ਭਾਂਡੇ ਮੇਰੇ ਨੇ, ਭਾਂਡਿਆਂ ਦੇ ਜਿਹੜਾ ਭੋਜਨ ਹੈ ਉਹ ਤਾਂ ਰੱਬ ਦਾ ਭਰੋਸੇ ਹੋਇਆ, ਮੇਰਾ ਨਹੀਂ ਹੈ। ਭਾਂਡਿਆਂ ਨਾਲ ਕੋਈ ਤ੍ਰਿਪਤ ਹੋਵੇਗਾ, ਖਾਲੀ ਭਾਂਡੇ ਕੀ ਕਰਨਗੇ, ਪੇਟ 'ਤੇ ਭਰੇਗਾ ਭੋਜਨ ਨਾਲ। ਗੁਰੂ ਨਾਨਕ ਕਹਿੰਦੇ ਨੇ ਭਾਂਡੇ ਮੇਰੇ ਨੇ, ਭੋਜਨ ਤਾਂ ਰੱਬ ਦਾ, ਜੈਸੇ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲਓ। ਇਸ ਤਰ੍ਹਾਂ ਦਾ ਗਿਆਨ ਹੋ ਆਪੋ ਬੋਲ ਨਾ ਜਾਣਦਾ, ਮੈਂ ਨਹੀਂ ਜਾਣਦਾ, ਮੈਂ ਨਹੀਂ ਜਾਣਦਾ। ਇਹ ਅਨੁਭਵੀ ਬੋਲ ਜੋ ਸੁਣ ਲੈਂਦਾ ਅਤੇ ਸੁਣ ਕੇ ਆਨੰਦ ਹੋ ਕੇ ਮਾਣਦਾ, ਉਹਨੂੰ ਭਗਤ ਕਹਿ ਦਿੰਦੇ ਨੇ, ਸੰਤ ਕਹਿ ਦਿੰਦੇ ਨੇ, ਬ੍ਰਹਮ ਗਿਆਨੀ ਕਹਿ ਦਿੰਦੇ ਨੇ। ਪਰ ਜਿਹੜਾ ਉਸ ਅਨੁਭਵ ਨੂੰ ਆਪਣੀ ਜ਼ਬਾਨ ਦੇ ਕੇ, ਆਪਣੀ ਭਾਸ਼ਾ ਦੇ ਕੇ, ਆਪਣੇ ਅੱਖਰ ਦੇ ਕੇ ਬਾਹਰ ਪ੍ਰਗਟ ਕਰਦਾ, ਉਹ ਪੈਗੰਬਰਾਂ 'ਚ ਸ਼ੁਮਾਰ ਆਉਂਦਾ, ਅਵਤਾਰਾਂ 'ਚ ਸ਼ੁਮਾਰ। ਹਰ ਅਵਤਾਰੀ ਪੁਰਸ਼ ਦੀ ਇਹ ਪਹਿਚਾਣ ਹੋਵੇਗੀ, ਉਹਦੇ ਕੋਲ ਪਰਮਾਤਮਾ ਦੀ ਬਾਣੀ ਹੋਵੇਗੀ। ਸ਼ੱਕ ਅਤੇ ਸ਼ੰਸਾ ਕਿਧਰੇ ਫਿਰ ਨਾ ਪੈਦਾ ਹੋ ਜਾਏ। ਜਿਤਨੀ ਗੁਰੂ ਗ੍ਰੰਥ ਸਾਹਿਬ ਦੇ 'ਚ ਬਾਣੀ ਹੈ, ਚਾਹੇ ਰਵਿਦਾਸ ਦੀ ਹੈ, ਚਾਹੇ ਕਬੀਰ ਦੀ, ਚਾਹੇ ਸਦਨੇ ਦੀ, ਅਤੇ ਚਾਹੇ ਭਗਤ ਜੈਦੇਵ ਦੀ, ਭਾਵੇਂ ਬਾਬੇ ਫਰੀਦ ਦੀ, ਸਭ ਖੁਦਾ ਦੇ ਬੋਲ, ਪਰਮਾਤਮਾ ਦੇ ਬੋਲ, ਉਹਨਾਂ ਦੀ ਪਕੜ ਦੇ ਚਾਹੇ। ਉਹਨਾਂ ਨੇ ਉਸ ਅਨੁਭਵ ਨਾਦ ਨੂੰ, ਅਨਾਹਦ ਨਾਦ ਨੂੰ ਬਾਹਰ ਪ੍ਰਗਟ ਕੀਤਾ ਹੈ। ਪ੍ਰਾਚੀਨ ਸਾਡੇ ਰਿਸ਼ੀ ਮੁਨੀਆਂ ਨੇ ਸੋਹਣੀ ਵੰਡ ਕੀਤੀ ਹੈ। ਕੋਈ ਅੰਸਾ ਅਵਤਾਰ ਆਉਂਦਾ, ਕੋਈ ਦੋ ਕਲਾ ਅਵਤਾਰ, ਕੋਈ ਚਾਰ ਕਲਾ ਅਵਤਾਰ, ਕੋਈ ਅੱਠ ਕਲਾ, ਕੋਈ ਬਾਰਾਂ ਕਲਾ, ਕੋਈ ਚੌਦਾਂ ਕਲਾ, ਕੋਈ ਸੋਲ੍ਹਾਂ ਕਲਾ। ਸੋਲ੍ਹਾਂ ਤੋਂ ਅੱਗੇ ਨਹੀਂ ਗਏ। ਸ਼੍ਰੀ ਕ੍ਰਿਸ਼ਨ ਨੂੰ ਸੋਲ੍ਹਾਂ ਕਲਾ ਮੰਨਦੇ ਨੇ, ਰਾਮ ਨੂੰ ਛੋਟਾ ਮੰਨਦੇ ਨੇ, ਬਾਰਾਂ ਜਾਂ ਚੌਦਾਂ ਇੰਝ ਮੰਨਦੇ, ਕ੍ਰਿਸ਼ਨ ਨਾਲੋਂ ਛੋਟੇ ਨੇ। ਫਿਰ ਸ਼੍ਰੀ ਕ੍ਰਿਸ਼ਨ ਅਤੇ ਰਾਮ ਨਾਲੋਂ ਬਾਕੀ ਸਾਰਿਆਂ ਨੂੰ ਤਾਂ ਬਿਲਕੁਲ ਹੀ ਛੋਟਾ ਮੰਨਦੇ ਨੇ। ਕਿਸੇ ਕਿਸੇ ਨੂੰ ਤਾਂ ਕਹਿੰਦੇ ਨੇ ਅੰਸਾ ਅਵਤਾਰ, ਅੰਸ ਮਾਤਰ, ਛੋਟਾ, ਬਿਲਕੁਲ ਛੋਟਾ, ਕੋਈ ਅੰਸ ਮਾਤਰ ਕੰਮ ਕਰਨ ਆਏ ਨੇ। ਕਿਸੇ ਇੱਕ ਅੱਧ ਨੂੰ ਉਪਦੇਸ਼ ਸੰਦੇਸ਼ ਦੇਣ ਆਏ ਨੇ ਅਤੇ ਫਿਰ ਰੁਖਸਤ ਹੋ ਗਏ ਨੇ। ਅੰਸਾ ਅਵਤਾਰ, ਇਹ ਤਾਂ ਅੰਸ ਮਾਤਰ ਨੇ, ਲੇਸ਼ ਮਾਤਰ, ਇਹ ਵੀ ਉਹਨਾਂ ਦੀ ਕਹਿਣੀ ਠੀਕ ਹੈ। ਅੰਸਾ ਅਵਤਾਰ, ਅੰਸ ਮਾਤਰ, ਜੈਸੇ ਇਹ ਉਂਗਲ ਮੇਰਾ ਸਾਰੇ ਦਾ ਸਾਰਾ ਸਰੀਰ ਨਹੀਂ ਹੈ, ਸਰੀਰ ਦਾ ਇੱਕ ਅੰਸ ਹੈ, ਅੰਸ, ਇਹ ਉਂਗਲ ਸਰੀਰ ਦਾ ਇੱਕ ਅੰਸ ਹੈ, ਅੰਗ ਹੈ। ਅੰਸ ਮਾਤਰ ਅਵਤਾਰ, ਪੂਰਨ ਅਵਤਾਰ ਨਹੀਂ। ਸਰੀਰ, ਹੱਥ ਨੇ, ਪੈਰ ਨੇ, ਮੂੰਹ, ਮੱਥਾ ਹੈ, ਸਾਰੇ ਗਿਆਨ ਇੰਦਰੇ ਨੇ, ਕਹਿੰਦੇ ਨੇ ਪੂਰਨ ਸਰੀਰ ਹੈ। ਪਰ ਗੁਸਤਾਖੀ ਮਾਫ ਕਿਵੇਂ ਕਰਨ, ਕਿਸੇ ਦੇ ਦੋ ਪੈਰ ਨਹੀਂ ਤਾਂ ਕਹਿੰਦੇ ਨੇ ਸਰੀਰ ਪੂਰਾ ਨਹੀਂ, ਕਿਸੇ ਦਾ ਇੱਕ ਹੱਥ ਨਹੀਂ ਸਰੀਰ ਪੂਰਾ ਨਹੀਂ, ਕਿਸੇ ਦੀਆਂ ਦੋ ਅੱਖਾਂ ਨਹੀਂ ਸਰੀਰ ਪੂਰਾ ਨਹੀਂ। ਸ਼ਾਇਦ ਆਪ ਨੂੰ ਗਿਆਤ ਹੋਵੇਗਾ ਜ਼ਰੂਰ, ਅੰਮ੍ਰਿਤ ਛਕਾਉਣ ਦੇ ਜਿਹੜੇ ਪੰਜ ਪਿਆਰੇ ਸ਼ਾਮਿਲ ਹੁੰਦੇ ਨੇ, ਅੰਗਹੀਣ ਨਹੀਂ ਸ਼ਾਮਿਲ ਹੋ ਸਕਦੇ। ਸਰੀਰ ਪੂਰਾ ਚਾਹੀਦਾ, ਮਰਿਆਦਾ, ਮਰਿਆਦਾ, ਦੋਵੇਂ ਅੱਖਾਂ ਹੋਣੀਆਂ ਚਾਹੀਦੀਆਂ, ਦੋ ਪੈਰ ਹੋਣੇ ਚਾਹੀਦੇ ਨੇ, ਦੋ ਹੱਥ ਹੋਣੇ ਚਾਹੀਦੇ ਨੇ, ਦਿਲ ਦਿਮਾਗ ਪੂਰਨ ਹੋਣਾ ਚਾਹੀਦਾ, ਅੰਗਹੀਣ ਨਹੀਂ ਚਾਹੀਦਾ। ਤੋ ਮੈਂ ਅਰਜ਼ ਕਰਾਂ, ਉਹ ਸਰੀਰ ਅਧੂਰਾ ਹੈ, ਬਾਕੀ ਤਾਂ ਸਭ ਕੁਝ ਹੈ, ਪੈਰ ਨਹੀਂ ਨੇ, ਬਾਕੀ ਤਾਂ ਸਭ ਕੁਝ ਹੈ, ਹੱਥ ਨਹੀਂ ਨੇ, ਬਾਕੀ ਤਾਂ ਸਭ ਕੁਝ ਹੈ, ਅੱਖਾਂ ਨਹੀਂ ਨੇ। ਪੂਰਨ ਅਵਤਾਰ ਪ੍ਰਾਚੀਨ ਰਿਸ਼ੀ ਕ੍ਰਿਸ਼ਨ ਨੂੰ ਕਹਿੰਦੇ ਨੇ, ਬਾਕੀ ਸਾਰਿਆਂ ਨੂੰ ਛੋਟਾ ਕਹਿੰਦੇ ਨੇ। ਅੰਸਾ ਅਵਤਾਰ, ਦੋ ਕਲਾ, ਚਾਰ ਕਲਾ, ਛੇ ਕਲਾ, ਅੱਠ ਕਲਾ, ਦਸ ਕਲਾ, ਬਾਰਾਂ ਕਲਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫਰਮਾਨ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਲ, 16 ਕਲਾ ਸੰਪੂਰਨ ਫਰਿਆ ਕਲਾ ਹੁਨਰ ਨੂੰ ਕਹਿੰਦੇ ਨੇ। ਕਲਾ ਜਿਸ ਕੋਲ ਹੋਵੇ, ਕਲਾਕਾਰ, ਕੋਈ ਇੱਕ ਵੀ ਕਲਾਕਾਰ ਆਪਣੀ ਕਲਾ ਵਿੱਚ ਪੂਰਨ ਨਿਪੁੰਨ ਨਹੀਂ ਹੋ ਸਕਦਾ। ਕੋਈ ਕਵੀ ਨਹੀਂ ਕਹਿ ਸਕਦਾ ਇਸ ਤੋਂ ਅੱਗੇ ਕੋਈ ਕਵਿਤਾ ਹੋ ਨਹੀਂ ਸਕਦੀ। ਕੋਈ ਸੰਗੀਤਕਾਰ ਕਹਿ ਨਹੀਂ ਸਕਦਾ ਇਸ ਤੋਂ ਅੱਛੀ ਔਰ ਅੱਗੇ ਦੀ ਕੋਈ ਗਾਇਕੀ ਹੋ ਨਹੀਂ ਸਕਦੀ। ਹੋ ਸਕਦੀ ਹੈ, ਉਸ ਤੋਂ ਵੀ ਅੱਛੀ ਹੋ ਸਕਦੀ। ਪਰ ਜਿਹਦੇ ਅੰਦਰ 16 ਤਰ੍ਹਾਂ ਦੀ ਕਲਾ ਹੋ ਜਾਏ ਔਰ ਕਲਾ ਵੀ ਆਪਣੇ ਆਪ ਵਿੱਚ ਪੂਰੀ ਹੋਵੇ, ਫਿਰ ਦੁਨੀਆ ਦਾ ਪ੍ਰਭਾਵਿਤ ਹੋਣਾ ਕੁਦਰਤੀ ਸੀ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕਰ ਚੜਿਆ। ਲੱਖ ਨਹੀਂ, ਕਰੋੜ ਨਹੀਂ, ਅਨੰਤ ਜੋ ਗਿਣੀਆਂ ਨਹੀਂ ਜਾ ਸਕਦੀਆਂ, ਉਹ ਪਰਮਾਤਮਾ ਜੋ ਇਤਨਾ ਵੱਡਾ ਕਲਾਕਾਰ ਹੈ, ਸਾਡੇ ਹਿਰਦੇ 'ਚ ਪ੍ਰਗਟ ਹੋਇਆ। ਪ੍ਰਗਟ ਅਨੰਤ ਕਲਾ ਦਾ ਮਾਲ, ਬੇਸ਼ੁਮਾਰ ਕਲਾ ਦਾ ਮਾਲ। ਕਲਾ ਤੋਂ ਜੋ ਹੈ ਪਹਿਚਾਣ ਹੁੰਦੀ। ਜਦ ਉਹ ਪ੍ਰਗਟ ਹੋਇਆ ਇਤਨਾ ਮਹਾਨ ਕਲਾਕਾਰ, ਇਸ ਤਰ੍ਹਾਂ ਦੇ ਪੁਰਸ਼ ਤੋਂ ਕਲਾ ਅਗਰ ਪ੍ਰਗਟ ਹੋ ਸਕੀ ਤਾਂ ਅਵਤਾਰਾਂ ਦੀ ਸ਼੍ਰੇਣੀ 'ਚ ਆ ਜਾਂਦਾ। ਅਤੇ ਸਿਰਫ ਉਸ ਕਲਾ ਦਾ ਉਸਨੇ ਆਨੰਦ ਮਾਣਿਆ ਅਤੇ ਲੀਨ ਰਿਹਾ, ਉਹਨੂੰ ਭਗਤ ਕਹਿ ਦਿੰਦੇ ਨੇ, ਸੰਤ ਕਹਿ ਦਿੰਦੇ ਨੇ, ਗੁਰਮੁਖ ਕਹਿ ਦਿੰਦੇ ਨੇ, ਬ੍ਰਹਮਗਿਆਨੀ ਕਹਿ ਦਿੰਦੇ ਨੇ। ਅਵਤਾਰ ਉਹ ਜਿਹਨੇ ਪ੍ਰਭੂ ਦਾ ਅਨਾਹਦ ਨਾਦ ਸੁਣਿਆ ਅਤੇ ਜਗਤ ਨੂੰ ਸੁਣਾਇਆ। ਬਹੁਤ ਜਗਤ ਸੁਣ ਲਵੇ ਜ਼ਮੀਨ ਦੇ ਉੱਤੇ, ਇਸ ਤਰ੍ਹਾਂ ਦੀ ਸਭ ਤੋਂ ਵੱਡੀ ਕੋਸ਼ਿਸ਼ ਕੀਤੀ ਸਭ ਤੋਂ ਪਹਿਲੇ ਧੰਨ ਗੁਰੂ ਨਾਨਕ ਨੇ। ਕਹਿੰਦੇ ਨੇ ਕੁੱਲ 250 ਮੀਲ ਦਾ ਭਰਮਣ ਹੈ ਹਜ਼ਰਤ ਈਸਾ ਦਾ, ਇਸ ਤੋਂ ਜ਼ਿਆਦਾ ਨਹੀਂ। ਮਥੁਰਾ ਤੋਂ ਲੈ ਕੇ ਦੁਆਰਕਾ ਗੁਜਰਾਤ ਤੱਕ ਦਾ ਭਰਮਣ ਹੈ ਸ੍ਰੀ ਕ੍ਰਿਸ਼ਨ ਦਾ। ਅਯੁੱਧਿਆ ਤੋਂ ਲੈ ਕੇ ਲੰਕਾ ਤੱਕ ਦਾ ਭਰਮਣ ਹੈ ਸ੍ਰੀ ਰਾਮ ਦਾ। ਮੁਹੰਮਦ ਸਾਹਿਬ ਦਾ ਭਰਮਣ 200 ਮੀਲ ਦੇ ਦਾਇਰੇ 'ਚ ਮੰਨਦੇ ਨੇ। ਅੱਜ ਜਿਸ ਨੂੰ ਸਾਊਦੀ ਅਰਬ ਕਹਿੰਦੇ ਨੇ ਔਰ ਫਿਰ ਇਰਾਕ ਕਹਿੰਦੇ ਨੇ, ਬਸ ਇੱਥੇ ਤੱਕ ਦਾ ਹੀ ਭਰਮਣ, ਜ਼ਿਆਦਾ ਨਹੀਂ। ਮਹਾਤਮਾ ਬੁੱਧ ਨੂੰ ਤਾਂ ਕਹਿੰਦੇ ਨੇ ਬੋਧ ਵਿਹਾਰ, ਇਹ ਜਿਸ ਸੂਬੇ ਦਾ ਨਾਮ ਵਿਹਾਰ ਹੈ, ਸੰਸਕ੍ਰਿਤ ਦੇ ਸ਼ਬਦ ਵਿਹਾਰ ਤੋਂ ਬਣਿਆ, ਵਿਹਾਰ ਕਹਿੰਦੇ ਨੇ ਭਰਮਣ ਨੂੰ। ਇਸ ਸੂਬੇ ਦਾ ਨਾਮ ਪਹਿਲੇ ਬੋਧ ਵਿਹਾਰ ਸੀ, ਜਿੱਥੇ ਜਿੱਥੇ ਮਹਾਤਮਾ ਬੁੱਧ ਨੇ ਭਰਮਣ ਕੀਤਾ, ਬੋਧ ਵਿਹਾਰ। ਸਿਰਫ ਵਿਹਾਰ ਤੱਕ ਦਾ ਭਰਮਣ ਹੈ ਮਹਾਤਮਾ ਬੁੱਧ ਦਾ। ਬੜਾ ਦਇਆ ਨਾਲ ਭਰਿਆ ਹੋਇਆ ਹਿਰਦਾ ਸੀ ਗੁਰੂ ਨਾਨਕ ਦਾ। ਉਹ ਤਿੱਬਤ ਗਏ, ਭੂਟਾਨ ਗਏ, ਸਿੱਕਮ ਗਏ, ਲੰਕਾ ਗਏ, ਫਿਰ ਕੁਛ ਚਾਈਨਾ ਦੇ ਇਲਾਕੇ 'ਚ ਗਏ, ਲੇਹ ਲਦਾਖ, ਸਾਰਾ ਭਾਰਤ, ਫਿਰ ਤੁਰਕਮਿਨਿਸਤਾਨ, ਉਜ਼ਬੇਕਿਸਤਾਨ, ਤਾਜਿਕਿਸਤਾਨ, ਫਿਰ ਅਫਗਾਨਿਸਤਾਨ, ਈਰਾਨ, ਸਾਰਾ ਅਰਬ ਗਏ। ਇਹ ਅਨਾਹਦ ਨਾਦ ਸਾਰੇ ਹੀ ਸੁਣ, ਸਾਰੇ ਹੀ ਸੁਣ, ਸਾਰੇ ਹੀ ਸੁਣ। ਜਿਨ੍ਹਾਂ ਜਿਨ੍ਹਾਂ ਕੋਲ ਕੰਨ ਸਨ ਉਹਨਾਂ ਨੇ ਲਾਭ ਉਠਾਇਆ, ਜਿਨ੍ਹਾਂ ਜਿਨ੍ਹਾਂ ਕੋਲ ਅੱਖਾਂ ਸਨ ਉਹਨਾਂ ਨੇ ਲਾਭ ਉਠਾਇਆ। ਇਹ ਗੱਲ ਵੱਖਰੀ ਹੈ। ਡਾਕਟਰ ਮੁਹੰਮਦ ਇਕਬਾਲ ਕਹਿੰਦੇ ਨੇ, ਗੁਰੂ ਨਾਨਕ ਤੋਂ ਭਰਮਣ ਬਹੁਤ ਕੀਤਾ, ਭਰਮਣ ਬਹੁਤ ਕੀਤਾ, ਕੀ ਕਰੀਏ, ਲੋਕਾਂ ਦੇ ਕੰਨ ਹੀ ਨਹੀਂ ਸਨ ਤੁਹਾਨੂੰ ਸੁਣ ਸਕਦੇ, ਲੋਕਾਂ ਕੋਲ ਅੱਖਾਂ ਹੀ ਨਹੀਂ ਸਨ ਤੁਹਾਨੂੰ ਵੇਖ ਸਕਦੇ। ਬੜੇ ਕੀਮਤੀ ਸ਼ਬਦ ਉਸਨੇ ਕਹੇ ਨੇ, ਸ਼ਮਾ ਹੱਕ ਸੇ, ਹੱਕ ਸੱਚ ਨੂੰ ਕਹਿੰਦੇ ਨੇ, ਸ਼ਮਾ ਹੱਕ ਸੇ ਜੋ ਮੁਨੱਵਰ ਹੋ, ਇਹ ਮਹਿਫਿਲ ਨਹੀਂ। ਇਸ ਨਜ਼ਮ ਦਾ ਨਾਮ ਉਸਨੇ ਨਾਨਕ ਰੱਖਿਆ। ਸੱਚ ਦੇ ਦੀਵੇ ਨਾਲ ਜਿਹੜੀ ਮਹਿਫਿਲ ਰੋਸ਼ਨ ਹੋ ਸਕੇ, ਇਹ ਮਹਿਫਿਲ ਉਹ ਨਹੀਂ ਸੀ, ਤੇ ਅੰਧਿਆਂ ਦੀ ਮਹਿਫਿਲ ਸੀ। ਗੁਰੂ ਨਾਨਕ, ਤੁਸੀਂ ਮਿਹਨਤ ਬਹੁਤ ਕੀਤੀ, ਬਹੁਤ ਕੀਤੀ, ਕਿਸੇ ਨੇ ਅੱਖਾਂ ਹੀ ਨਹੀਂ ਖੋਲੀਆਂ, ਨਹੀਂ ਖੋਲੀਆਂ, ਅੰਧੇ ਬਣੇ ਰਹੇ। शमा हक से जो मुनव्वर हो वो ये महफिल न थी, बारिश रहमत होए पर जमे काबिल न थी। तो बहुत बरसदारे हैं, बहुत बरसदारे हैं, के करिए जमीन ही पथरेली सी बंजर सी, नहीं कुछ हो गया। बहुत मेहनत की थी, बहुत मेहनत की थी। इसका मतलब है बहुत ही दया नाल भरे होया हिरदा सी। उत्थे भी बरसीए, उत्थे भी बरसना है, उत्थे भी बरसना है, उत्थे भी दीवा जलाना है, उत्थे भी दीवा जलाना है। यही उमंग, यही तरंग, यही दया धन गुरु नानक देव जी महाराज नो नौ खंड प्रथमी दे भ्रमण करांदी है। तो हुण मैं अर्ज करा, जेड़ा अनुभव अनुभवी पुरुषां नूं होंदा है, अनाहद नाद जो परमात्मा दा वो सुनदे ने, सुन के समाधि लीन हो जांदे ने, आनंदित हो जांदे ने, रस विभोर हो जांदे ने। भगत ने, संत ने, पर जो सुन के सुनाण दे समर्थ हो जांदे ने, सुनाण दे, उन्हों अवतार कहिंदे ने। बस ये पहचान जिन्हां दे अंदरों इस तरह के अनाहत बोलते नहीं निकलते। पंजाब विच कुछ बने हुए गुरु कविया कोल निकम्मे बोल लिखवा के गुरु होण दा अवतार होण दा धोखा जगत नूं देंदे ने, अडंबर रखदे ने। हर अवतारी पुरश कोल परमात्मा दा कलाम आउंदा है, अलहाम आउंदा है, अनाहत नाद आउंदा है। धन गुरु ग्रंथ साहब जी महाराज की बाणी खुदा दा अलहाम है, भागवत गीता है, भगवान दे गीत ने, खसम दे बोल ने। इस वास्ते आप है पोथी परमेश्वर का स्थान, इत ही संवादना हुई, इत ही गुरु ग्रंथ साहब जी महाराज की रूपरेखा बनी, और इत ही मेरे पातशाह ने कहा धन गुरु ग्रंथ साहब नू श्रद्धा नाल टेकया होया मत्था परमात्मा नू टेके होया मत्था, इत्थे पोथी परमेश्वर का स्थान। ये परमेश्वर अज का जो हुक्मनाम है, अज का जो वाक है, इनू आप हूँ जो है सरवण करो, पर समा बहुत ना लईए। एक दफा प्यार नाल आखो सतनाम बैठे गुरु दे आए। हुण घर तो मुराद ओले लईए, जो इटां दा बनिया होया, पत्थरां दा बनिया होया, ये ढेरी हो जाता है। ये भी मैं अर्ज करा, मथुरा विच अज कृष्ण जी दे महलां दे अस्थान दे कोई नामो निशान नहीं है। किसी घर रहन की गल गुरु अर्जन देव जी महाराज कर रहे ने, महल कितना ही पक्का क्यों ना हो, कच्चा हो जाता है, ढेरी हो जाता है, खत्म हो जाता है। कितने बड़े बड़े किले, कितने बड़े बड़े महल ढेरी हो गए, खाक हो गए, जमीन पे आ गए। किस घर की गल कर रहे हैं, घर दे रंग लग गया, किथे जावा, किसी घर दे जाण दी मैनू की लोड़ है, अपने घर दे ही रंग लग गया। कत जाइए रे घर लागो रंग, मेरा चित ना चलत मन वायो पंग। जिहड़ा घर तो बाहर चला जांदा सी वो पिंगला हो गया, उहदे पैर ही टुट गए। कौन जांदा सी ध्यान, कौन जांदा सी मन, घर तो बाहर चला जांदा सी। ਨੌ ਦਰਵਾਜ਼ਿਆਂ ਦੇ ਰਾਹੀਂ ਚਲਾ ਜਾਂਦਾ ਸੀ, ਕਿਤੇ ਅੱਖਾਂ ਦੇ ਰਾਹੀਂ, ਕੰਨਾਂ ਦੇ ਰਾਹੀਂ, ਰਸਨਾਂ ਦੇ ਰਾਹੀਂ, ਨਾਸਕਾਂ ਦੇ ਰਾਹੀਂ ਔਰ ਖਲੜੀ ਦੇ ਰਾਹੀਂ ਭੱਜ ਜਾਂਦਾ ਸੀ। ਭਜਣਾ ਮਿਟ ਗਿਆ, ਕਿਵੇਂ ਮਿਟਿਆ? ਕਬੀਰ ਇਸ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ, ਮੂੰਹ ਲਈਏ ਦਰਵਾਜ਼ੇ ਬਾਜੀ ਅਲੇ ਅਨਹਦ ਬਾਜੇ, ਮੈਂ ਦਰਵਾਜ਼ੇ ਹੀ ਬੰਦ ਕਰ ਦਿੱਤੇ, ਗੱਲ ਖਤਮ। ਜਿਹਨਾਂ ਦੇ ਰਾਹੀਂ ਇਹ ਭੱਜ ਕੇ ਬਾਹਰ ਚਲਾ ਜਾਂਦਾ ਸੀ, ਆਪਾਂ ਦਰਵਾਜ਼ੇ ਹੀ ਬੰਦ ਕਰ ਦਿੱਤੇ ਨੇ, ਮੂੰਹ ਲਈਏ ਬੰਦ ਕਰ ਦਿੱਤੇ, ਮੂੰਹ ਲਈਏ ਦਰਵਾਜ਼ੇ ਬਾਜੀ ਅਲੇ ਅਨਹਦ ਬਾਜੇ। ਹੁਣ ਮੈਨੂੰ ਉਹ ਅਨਾਹਦ ਦਾ ਨਾਦ ਸੁਣਾਈ ਦੇਣ ਲੱਗ ਪਿਆ, ਪਰਮਾਤਮਾ ਦੇ ਬੋਲ ਸੁਣਾਈ ਦੇਣ ਲੱਗ ਪਏ। ਮੈਂ ਆਪਣੇ ਘਰ ਦੇ 'ਚ ਇਹ ਬੋਲ ਸੁਣ ਰਿਹਾ, ਮੈਂ ਆਪਣੇ ਆਪ ਦੇ ਅੰਦਰ ਇਹ ਬੋਲ ਸੁਣ ਰਿਹਾ, ਬਾਹਰ ਭਟਕਣ ਦੇ ਸਾਰੇ ਦਰਵਾਜ਼ੇ ਹੀ ਮੈਂ ਬੰਦ ਕਰ ਦਿੱਤੇ ਨੇ। ਤੂੰ ਕਿਆ ਅੱਖਾਂ ਮੀਟ ਲਈਆਂ ਨੇ, ਕੰਨਾਂ 'ਚ ਰੋਈ ਪਾ ਲਈਏ, ਮੂੰਹ 'ਤੇ ਪੱਟੀ ਬੰਨ ਲਈਏ, ਨਾਸਕਾ ਬੰਦ ਕਰ ਛੱਡੀਏ? ਐਸੀ ਗੱਲ ਕਬੀਰ ਨਹੀਂ ਕਰ ਰਿਹਾ। ਇਹ ਵੀ ਮੈਂ ਅਰਜ਼ ਕਰਦਾ, ਚਲੋ ਇਸ ਨੂੰ ਇੱਕ ਹੋਰ ਮਹਾਂਪੁਰਸ਼ ਦੇ ਬੋਲ ਰਾਹੀਂ ਮੈਂ ਖੋਲਾਂ। ਇਹ ਮਹਾਂਪੁਰਸ਼ ਈਰਾਨ ਦੇ 'ਚ ਹੋਇਆ। ਉਹ ਕਹਿੰਦਾ, ਚਸ਼ਮੋ ਬੰਦ, ਗੋਸ਼ੋ ਬੰਦ, ਲਬਬਾ ਬੰਦ, ਗਰਨਾ ਯਾਬੀ ਨੂਰੇ ਹੱਕ ਬਰ ਮਨ ਬਖੰਦ। ਨੂਰੇ ਹੱਕ ਸੱਚ ਦਾ ਨੂਰ, ਖੁਦਾ ਦਾ ਨੂਰ। ਚਸ਼ਮੇ ਬੰਦ, ਜੇ ਤੂੰ ਅੱਖਾਂ ਨੂੰ ਬੰਦ ਕਰ ਲਵੇਂ। ਗੋਸ਼ੋ ਬੰਦ, ਜੇ ਤੂੰ ਕੰਨਾਂ ਨੂੰ ਬੰਦ ਕਰ ਲਵੇਂ। ਲੱਭਾ ਬੰਦ, ਜੇ ਤੂੰ ਜ਼ਬਾਨ ਨੂੰ ਬੰਦ ਕਰ ਲਵੇਂ, ਮੂੰਹ ਬੰਦ ਕਰ ਲਵੇਂ। ਚਸ਼ਮੋ ਬੰਦ, ਗੋਸ਼ੋ ਬੰਦ, ਲੱਭਾ ਬੰਦ, ਗਰਨਾ ਯਾਬੀ ਨੂਰੇ ਅਕਬਰ ਮਨ ਬਖੰਦ। ਜੇ ਫਿਰ ਵੀ ਤੇਰੇ 'ਤੇ ਖੁਦਾ ਦਾ ਨੂਰ ਪ੍ਰਗਟ ਨਾ ਹੋਵੇ। ਇਹ ਫਕੀਰ ਕਹਿੰਦਾ, ਤੂੰ ਮੈਨੂੰ ਗਾਲਾਂ ਕੱਢੀ ਫਿਰ, ਮੇਰਾ ਮਜ਼ਾਕ ਉਡਾ, ਮੈਨੂੰ ਗਾਲਾਂ ਕੱਢੀ। ਲਾਜ਼ਮੀ ਰੱਬ ਦਾ ਨੂਰ ਪ੍ਰਗਟ ਹੋਵੇਗਾ, ਤੂੰ ਐਸਾ ਕਰ। ਭਗਤਾਂ ਦੀ ਗੱਲ, ਫਕੀਰਾਂ ਦੀ ਗੱਲ, ਰਮਜ਼ੀ ਗੱਲ। ਹੁਣ ਕੋਈ ਕੰਨਾਂ 'ਚ ਰੋਈ ਪਾ ਲਵੇ ਅਤੇ ਅੱਖਾਂ ਬੰਦ ਕਰ ਲਵੇ ਅਤੇ ਮੂੰਹ ਬੰਦ ਕਰ ਲਏ ਅਤੇ ਆਖੇ ਨੂਰ 'ਤੇ ਪ੍ਰਗਟ ਹੀ ਨਹੀਂ, ਕੋਈ ਖੁਦਾ ਦੀ ਝਲਕ 'ਤੇ ਮਿਲੀ ਨਹੀਂ। ਔਰ ਇਹ ਦਾਅਵੇ ਨਾਲ ਕਹਿ ਰਿਹਾ, ਚਸ਼ਮੋ ਬੰਦ, ਗੋਸ਼ੋ ਬੰਦ, ਲੱਭਾ ਬੰਦ। ਚਸ਼ਮ ਅੱਖਾਂ ਨੂੰ ਕਹਿੰਦੇ ਨੇ ਪਰਸ਼ੀਅਨ ਵਿੱਚ। ਬੰਦ ਕਰ ਲਏ ਅੱਖਾਂ, ਗੋਸ਼ ਕੰਨਾਂ ਨੂੰ, ਬੰਦ ਕਰ ਲਏ ਕੰਨ, ਬੰਦ ਕਰ ਲਏ ਆਪਣਾ ਮੂੰਹ ਜ਼ਬਾਨ। ਜੇ ਖੁਦਾ ਦਾ ਨੂਰ ਫਿਰ ਵੀ ਪ੍ਰਗਟ ਨਾ ਹੋਵੇ, ਖੁਦਾ ਦਾ ਕਸੂਰ ਹੈ, ਫਿਰ ਤੂੰ ਮੈਨੂੰ ਗਾਲਾਂ ਕੱਢੇ, ਇੰਜ ਕਹਿੰਦਾ। ਯਾਨੀ ਇਤਨੇ ਦਾਅਵੇ ਨਾਲ ਕਹਿ ਰਿਹਾ, ਰੱਬ ਦਾ ਨੂਰ ਲਾਜ਼ਮੀ ਪ੍ਰਗਟ ਹੋਵੇਗਾ, ਉਹ ਤੇਰੇ ਅੰਦਰ ਹੈ, ਪਰ ਕੀ ਕੀਤਾ ਜਾਏ, ਤੂੰ ਘਰ ਤੋਂ ਬਾਹਰ ਹੈ। ਧਰਮ ਦੀ ਸਾਧਨਾ ਇਹੀ ਹੈ, ਮਨੁੱਖ ਆਪਣੇ ਘਰ ਦੇ 'ਚ ਆ ਜਾਏ। ਜਦ ਵੀ ਕਿਸੇ ਨੂੰ ਝਲਕ ਮਿਲੀ ਹੈ, ਜਦ ਵੀ ਕਿਸੇ ਨੂੰ ਮਹਾਂਰਸ ਮਿਲਿਆ, ਕਿਧਰੇ ਵੀ ਨਹੀਂ ਮਿਲਿਆ, ਆਪਣੇ ਘਰ ਦੇ 'ਚ ਮਿਲਿਆ। ਅਤੇ ਹੁਣ ਘਰ ਕਿਸ ਨੂੰ ਕਹੀਏ, ਜਿੱਥੇ ਅਸੀਂ ਰੋਜ਼ ਜਾਂਦੇ ਹਾਂ, ਉਹ ਤੇ ਬਾਹਰ ਹੋ ਗਿਆ। ਘਰ ਇਹ ਤਨ ਹੈ, ਔਰ ਇਸਦੇ ਪਰਿਪੂਰਨ ਪਰਮਾਤਮਾ ਨੇ ਇੰਝ ਕਹਿ ਲਓ ਪੰਜ ਕਮਰੇ ਬਣਾਏ। ਸੰਸਾਰੀ ਅਸੀਂ ਉਸਨੂੰ ਕਹਿੰਦੇ ਹਾਂ ਜੋ ਇੱਕ ਦੋ ਕਮਰਿਆਂ 'ਚ ਹੀ ਆਪਣੀ ਸਾਰੀ ਜ਼ਿੰਦਗੀ ਬਤੀਤ ਕਰ ਦਿੰਦਾ, ਬਾਕੀ ਕਮਰੇ 'ਤੇ ਕਦੀ ਖੁੱਲ੍ਹਦਾ ਹੀ ਨਹੀਂ। ਮੈਂ ਆਪਣੀ ਜ਼ਿੰਦਗੀ ਵਿੱਚ ਇੱਕ ਬਹੁਤ ਵੱਡੇ ਦਨਾੜ ਨੂੰ ਦੇਖ ਕੇ ਹੈਰਾਨ ਹੋਇਆ। ਬੜਾ ਸੋਹਣਾ ਮਹਿਲ ਬਣਾਇਆ, ਬੜਾ ਕੀਮਤੀ ਮਕਾਨ ਬਣਾਇਆ, ਬਹੁਤ ਵੱਡੀ ਜ਼ਮੀਨ ਸੀ, ਖੁੱਲ੍ਹਾ ਪਲਾਟ ਸੀ। ਉਹਦੇ ਜਿਹੜਾ ਪੁਰਾਣਾ ਮਕਾਨ ਸੀ, ਉਹ ਉਡਾਇਆ ਨਹੀਂ, ਉੱਥੇ ਨਵਾਂ ਬਣਾਇਆ। ਉਹਦਾ ਉਦਘਾਟਨ ਹੋਇਆ। ਉਸ ਸਮਾਰੋਹ 'ਤੇ ਮੈਂ ਵੀ ਗਿਆ। ਸਾਲ ਦੇ ਸਾਲ ਮੇਰਾ ਜਾਣਾ ਹੁੰਦਾ ਅਤੇ ਮੈਂ ਹੈਰਾਨ ਹੋ ਗਿਆ। ਉਸੇ ਹੀ ਪੁਰਾਣੇ ਮਕਾਨ 'ਚ ਰਹਿੰਦੇ ਪਏ ਸਨ, ਨਵਾਂ ਖਾਲੀ ਸਾਡਾ ਲੰਗਰ ਆ ਕੇ ਉਸੇ ਹੀ ਪੁਰਾਣੇ ਮਕਾਨ 'ਚ ਉੱਥੇ ਹੀ ਗਏ। ਮੈਂ ਹੈਰਾਨ ਹੋ ਕੇ ਪੁੱਛ ਲਿਆ, ਮੈਂ ਕਿਹਾ ਇੰਨਾ ਮਾਰਬਲ ਲਾਇਆ ਅੰਦਰੋਂ ਬਾਹਰ, ਇੰਨਾ ਖਰਚ ਕੀਤਾ, ਇਤਨਾ ਸੁੰਦਰ ਭਵਨ ਇਹਦੇ 'ਚ ਰਹਿੰਦੇ ਨਹੀਂ। ਕਹਿੰਦੇ ਕੀ ਕਰੀਏ ਗਿਆਨੀ ਜੀ, ਪੋਤਰੇ ਛੋਟੇ ਛੋਟੇ ਲਕੀਰਾਂ ਮਾਰ ਦਿੰਦੇ ਨੇ, ਦੀਵਾਰਾਂ ਖਰਾਬ ਕਰ ਦਿੰਦੇ ਨੇ, ਇੰਨਾ ਅਸੀਂ ਖਰਚ ਕੀਤਾ, ਫਿਰ ਫਰਸ਼ ਨੂੰ ਗੰਦਾ ਕਰ ਦਿੰਦੇ ਨੇ, ਫਿਰ ਜਿੰਨਾ ਫਰਨੀਚਰ ਹੈ ਹੋਰ ਸਜਾਵਟ ਦਾ ਕੰਮ ਕੀਤਾ ਇਹ ਤੋੜ ਫੋੜ ਦਿੰਦੇ ਨੇ। ਅਤੇ ਮੈਂ ਕਿਹਾ ਫਿਰ ਸਾਰੀ ਜ਼ਿੰਦਗੀ ਇੱਥੇ ਹੀ ਰਹੋਗੇ? ਕਹਿੰਦੇ ਕੀ ਕਰੀਏ, ਫਿਰ ਮੈਂ ਇੱਕ ਬਣਾਇਆ ਕਾਹਦੇ ਲਈ? ਉੱਥੇ ਹੀ ਮੈਨੂੰ ਖਿਆਲ ਆਇਆ, ਜੈਸੇ ਕੁਛ ਲੋਕ ਬਾਹਰ ਬਣਾਏ ਹੋਏ ਮਕਾਨ ਦੇ 'ਚ ਵੀ ਨਹੀਂ ਰਹਿੰਦੇ, ਕੁਛ ਲੋਕ ਜੋ ਪਰਮਾਤਮਾ ਨੇ ਦਿੱਤਾ ਸਾਨੂੰ ਮਕਾਨ ਘਰ, ਇਹਦੇ ਅੰਦਰ ਵੀ ਨਹੀਂ ਜਾਂਦੇ, ਨਹੀਂ ਜਾਂਦੇ। ਇਹ ਹਕੀਕਤ ਹੈ। ਘਰ ਮੇਂ ਘਰ ਦਿਖਾਏ ਦੇ ਜੋ ਸੋ ਸਤਿਗੁਰ ਪੁਰਖ ਸੁਜਾਨ, ਕਤ ਜਾਈਏ ਰੇ ਘਰ ਲਾਗੋ ਰੰਗ। ਇਸ ਘਰ ਦੇ ਪੰਜ ਕਮਰੇ ਨੇ। ਪਹਿਲੇ ਕਮਰੇ ਦਾ ਨਾਂ ਹੈ ਅਨਮਈ ਕੋਸ਼, ਦੂਜੇ ਕਮਰੇ ਦਾ ਨਾਂ ਹੈ ਪ੍ਰਾਣਮਈ ਕੋਸ਼, ਤੀਜੇ ਕਮਰੇ ਦਾ ਨਾਂ ਹੈ ਮਨਮਈ ਕੋਸ਼, ਚੌਥੇ ਕਮਰੇ ਦਾ ਨਾਮ ਹੈ ਵਿਗਿਆਨਮਈ ਕੋਸ਼, ਅਤੇ ਪੰਜਵੇਂ ਕਮਰੇ ਦਾ ਨਾਂ ਹੈ ਆਨੰਦਮਈ ਕੋਸ਼। ਜੈਸੇ ਪਿਆਜ਼ ਦੇ ਛਿਲਕਿਆਂ ਦੇ ਥੱਲੇ ਛਿਲਕੇ ਹੁੰਦੇ ਨੇ, ਸਰੀਰ ਦੇ ਥੱਲੇ ਹੋਰ ਸਰੀਰ ਹੈ, ਹੋਰ ਸਰੀਰ ਦੇ ਥੱਲੇ ਹੋਰ ਸਰੀਰ ਹੈ, ਹੋਰ ਸਰੀਰ ਦੇ ਥੱਲੇ ਹੋਰ ਸਰੀਰ ਹੈ। ਇਹ ਪੰਜ ਕਮਰਿਆਂ ਦਾ, ਜਾਂ ਇੰਜ ਕਹਿ ਲਓ ਪੰਜ ਘਰਾਂ ਦਾ ਇੱਕ ਘਰ ਹੈ, ਬਹੁਤ ਵੱਡਾ ਘਰ ਹੈ। ਹਰ ਘਰ ਵਿੱਚ ਪ੍ਰਭੂ ਨੇ ਕੁਛ ਰਸ ਪਾਇਆ ਹੈ। ਦੋ ਕਮਰੇ ਐਸੇ ਨੇ ਜਿਨ੍ਹਾਂ ਵਿੱਚ ਰਸ ਬਾਹਰੋਂ ਲੈਣਾ ਪਏਗਾ, ਤਿੰਨ ਕਮਰੇ ਐਸੇ ਨੇ ਰਸ ਅੰਦਰ ਹੀ ਪਿਆ, ਅੰਦਰ ਹੀ ਪਿਆ। ਬਹੁਤਾ ਯਾਨੀ ਖੋਲਣ ਵਾਸਤੇ ਕਈ ਦਫ਼ਾ ਮੈਨੂੰ ਸ਼ਬਦ ਨਹੀਂ ਲੱਗਦੇ, ਕੋਸ਼ਿਸ਼ ਤਾਂ ਮੈਂ ਕਰਦਾ ਬਹੁਤ ਖੁੱਲ ਜਾਏ, ਬਹੁਤ ਖੁੱਲ ਜਾਏ, ਪਰ ਜਦ ਕੋਈ ਕਹਿ ਦਿੰਦਾ ਗਹਿਣੀ ਜੀ ਸਾਡਾ ਤਾਂ ਸਿਰ ਥੱਕ ਗਿਆ, ਤੁਹਾਡੀ ਗੱਲ ਪੱਲੇ ਨਹੀਂ ਪਈ, ਕੀ ਆਖਦੇ, ਉਦੋਂ ਫਿਰ ਮੈਨੂੰ ਥੋੜ੍ਹੀ ਹੈਰਾਨਗੀ ਹੋ ਜਾਂਦੀ, ਮਗਜ਼ਮਾਰੀ ਤਾਂ ਬੜੀ ਕੀਤੀ ਪਰ ਹੁਣ ਨਹੀਂ ਪੱਲੇ ਪਈ। ਲੇਕਿਨ ਮਨੁੱਖ ਕਤਈ ਐਸਾ ਨਹੀਂ ਸੋਚੇਗਾ, ਕੀ ਕਰਾਂ ਮੇਰੀ ਅਕਲ ਹੀ ਮੋਟੀ ਹੈ, ਇਹ ਨਹੀਂ ਆਖੇਗਾ। ਕੀ ਕਰਾਂ ਮੇਰੀਆਂ ਅੱਖਾਂ ਹੀ ਨਹੀਂ ਖੁੱਲਦੀਆਂ, ਇਹ ਨਹੀਂ ਆਖੇਗਾ। ਕੀ ਕਰਾਂ ਮੈਂ ਕੰਨਾਂ ਤੋਂ ਹੀ ਬਹਿ ਰਹਾਂ। ਮਨੁੱਖ ਆਪਣੀ ਕਮਜ਼ੋਰੀ ਨਹੀਂ ਕਬੂਲ ਕਰਦਾ, ਬਲਕਿ ਕਮਜ਼ੋਰੀ ਬਾਹਰ ਦੇਖਣ ਦੀ ਕੋਸ਼ਿਸ਼ ਕਰਦਾ। ਦੀਵਾਰ ਦੇ ਉੱਤੇ ਫੁੱਲਾਂ ਦੇ ਚਿੱਤਰ ਹੋਵਨ, ਖੂਬਸੂਰਤ ਪੰਛੀਆਂ ਦੇ ਚਿੱਤਰ ਬਣਾਏ ਹੋਏ ਹੋਵਨ, ਖੂਬਸੂਰਤ ਝਰਨਿਆਂ ਦੇ ਚਿੱਤਰ ਬਣਾਏ ਹੋਏ ਹੋਵਨ, ਉੱਥੇ ਕੀੜੀ ਘੁੰਮ ਰਹੀ ਹੋਵੇ, ਨਾ ਝਰਨੇ ਵੇਖਦੀ ਹੈ, ਨਾ ਫੁੱਲਾਂ ਨੂੰ ਵੇਖਦੀ ਹੈ, ਨਾ ਪਹਾੜਾਂ ਨੂੰ ਵੇਖਦੀ ਹੈ, ਦੇਖਦੀ ਹੈ ਸੁਰਾਖ ਕਿੱਥੇ ਹੈ, ਸੁਰਾਖ ਕਿੱਥੇ ਲੱਭੇ, ਸੁਰਾਖ ਲੱਭੇ। ਇਸ ਤਰ੍ਹਾਂ ਦੀ ਮਨੋਬਿਰਤੀ ਰੱਖਣ ਵਾਲੇ ਮਨੁੱਖ ਹਮੇਸ਼ਾ ਹੀ ਨਿੱਕੀ ਸੁਰਾਖ 'ਚ ਰਹਿ ਜਾਂਦੇ ਨੇ, ਪਰਮ ਅਨੰਤ ਤੋਂ ਹਮੇਸ਼ਾ ਹੀ ਵਾਂਝੇ ਰਹਿ ਜਾਂਦੇ, ਉਹ ਸੋਹਣੇ ਸੋਹਣੇ ਦ੍ਰਿਸ਼ ਉਹਨਾਂ ਤੋਂ ਵਾਂਝੇ ਹੀ ਰਹਿ ਜਾਂਦੇ। ਇਹ ਪੰਜ ਕਮਰੇ ਨੇ ਅਨਮਈ ਕੋਸ਼, ਇਹਨਾਂ ਨੂੰ ਪਰਮਾਤਮਾ ਨੇ ਰਸ ਦਿੱਤਾ ਹੈ। ਇੱਥੇ ਤੱਕ ਇੰਦਰੀਆਂ ਦਾ ਰਸ ਹੈ, ਬਾਹਰੋਂ ਲਿਆਉਣਾ ਪਏਗਾ। ਜ਼ਬਾਨ ਨੂੰ ਰਸ ਚਾਹੀਦਾ ਹੈ ਅਤੇ ਭੋਜਨ ਤੇ ਬਾਹਰੋਂ ਆਏਗਾ, ਅੰਦਰੋਂ ਤਾਂ ਕੁਛ ਵੀ। ਰੂਪ ਦਾ ਰਸ ਬਾਹਰੋਂ, ਨਾਦ ਸੰਗੀਤ ਦਾ ਰਸ ਬਾਹਰੋਂ, ਤਪਰਸ਼ਤਾ ਦਾ ਰਸ ਬਾਹਰੋਂ, ਸੁਗੰਧੀ ਦਾ ਰਸ ਬਾਹਰੋਂ, ਇਹਨਾਂ ਪੰਜ ਗਿਆਨ ਇੰਦਰੀਆਂ ਦਾ ਰਸ ਇਹਨਾਂ ਦੋ ਕਮਰਿਆਂ ਦੇ 'ਚ ਹੈ, ਅਨਮਈ ਕੋਸ਼। ਦੁਨੀਆ ਇਹਨਾਂ ਦੋਹੇ ਕਮਰਿਆਂ 'ਚ ਜ਼ਿੰਦਗੀ ਬਤੀਤ ਕਰ ਦਿੰਦੀ। ਅਗਾਂਹ ਕੋਈ ਜੀਵਨ ਹੈ ਤੇ ਆਮ ਲੋਕਾਂ ਦੀ ਮਨੌਤ ਨਹੀਂ ਆਉਂਦੀ, ਕਦੇ ਹੀ ਨਹੀਂ ਆਉਂਦੀ। ਤੀਸਰਾ ਕਮਰਾ ਹੈ ਮਨਮਈ ਕੋਸ਼, ਇਹਦੀ ਗਹਿਰਾਈ ਦੇ ਜਦ ਕੋਈ ਚਲਾ ਜਾਂਦਾ ਉਹਨੂੰ ਸੰਗੀਤ ਲੱਭਦਾ ਹੈ, ਕਵਿਤਾ ਲੱਭਦੀ ਹੈ, ਗਿਆਨ ਲੱਭਦਾ ਹੈ, ਵਿਗਿਆਨ ਲੱਭਦਾ ਹੈ। ਇੱਕ ਸਾਇੰਟਿਸਟ ਨੂੰ ਵਿਗਿਆਨ ਕਿੱਥੋਂ ਲੱਭਦਾ ਹੈ? ਅਨਮਈ ਕੋਸ਼ ਦੇ ਚੋਂ? ਕਦੇ ਹੀ ਨਹੀਂ। ਪ੍ਰਾਣਮਈ ਕੋਸ਼ ਦੇ ਚੋਂ? ਕਦੇ ਹੀ ਨਹੀਂ। ਮਨਮਈ ਕੋਸ਼ ਦੇ? ਇੱਕ ਸਾਇੰਟਿਸਟ ਸਾਡੇ ਨਾਲੋਂ ਅਜ਼ੀਮ ਕਿਉਂ ਹੋ ਜਾਂਦਾ ਹੈ? ਦਰਅਸਲ ਉਹ ਮਨ ਦੇ ਕਮਰੇ 'ਚ ਪ੍ਰਵੇਸ਼ ਕਰ ਜਾਂਦਾ ਹੈ। ਅਤੇ ਕਮਰਾ ਬਹੁਤ ਵੱਡਾ ਹੈ, ਬਹੁਤ ਵੱਡਾ। ਇਹਦੇ ਹਰ ਕੋਨੇ ਦੇ 'ਚ ਕੁਛ ਨਾ ਕੁਛ ਪਿਆ। ਵਾਲਵ ਜੈਸਾ, ਟੈਗੋਰ ਜੈਸਾ, ਭਾਈ ਵੀਰ ਸਿੰਘ ਜੈਸੇ, ਡਾਕਟਰ ਮੁਹੰਮਦ ਇਕਬਾਲ ਜੈਸੇ, ਇਸੇ ਹੀ ਮਨ ਦੇ ਕਮਰੇ ਦੇ 'ਚੋਂ ਰੱਬੀ ਗੀਤ ਕੱਢ ਕੇ ਲਿਆਉਂਦੇ, ਕੋਈ ਗਜ਼ਬ ਦਾ ਸੰਗੀਤ ਕੱਢ ਕੇ ਲਿਆਉਂਦਾ ਹੈ। ਜੈਸੇ ਸਵਾਮੀ ਹਰੀਦਾਸ, ਜਿਨ੍ਹਾਂ ਦੇ ਚੇਲੇ ਸਨ ਤਾਨ ਸੈਨ। ਇੱਕ ਦਿਨ ਮੇਘ ਮਲਾਰ ਗਾਇਆ ਸੀ ਤਾਨ ਸੈਨ ਨੇ, ਅਕਬਰ ਬੜਾ ਪ੍ਰਭਾਵਿਤ ਹੋ ਗਿਆ ਅਤੇ ਕਹਿੰਦਾ ਤਾਨ ਸੈਨ, ਹਾਲਾਂਕਿ ਹਿੰਦੂ ਸੀ ਪਰ ਦੀਨੇ ਇਲਾਹੀ ਮਜ਼ਹਬ ਜੋ ਅਕਬਰ ਨੇ ਚਲਾਇਆ ਸੀ ਇਹਨੇ ਕਬੂਲ ਕਰ ਲਿਆ ਸੀ, ਕਿਉਂਕਿ ਅਕਬਰ ਦੀ ਮਨੋਤ ਇਹ ਸੀ ਮੇਰੇ ਦਰਬਾਰ ਦੇ ਜਿਹੜੇ ਨੌ ਰਤਨ ਨੇ ਅਗਰ ਇਹ ਦੀਨੇ ਇਲਾਹੀ ਕਬੂਲ ਕਰ ਲੈਣ ਸਾਰਾ ਦੇਸ਼ ਕਰ ਲਏਗਾ। ਆਪ ਸੁਣ ਕੇ ਹੈਰਾਨ ਹੋ ਗਏ, ਸਾਰਿਆਂ ਨੇ ਕਬੂਲ ਕਰ ਲਿਆ ਸੀ, ਇੱਕੋ ਹੀ ਇਨਕਾਰੀ ਹੋ ਗਿਆ। ਮੁੱਲਾ ਦੋ ਪਿਆਜ਼ਿਆਂ ਨੇ ਵੀ ਕਬੂਲ ਕਰ ਲਿਆ, ਜਨਾਬ ਫੈਜ਼ੀ ਨੇ ਵੀ ਕਬੂਲ ਕਰ ਲਿਆ। ਇਹ ਤਾਨ ਸੈਨ ਨਾਮ ਵੀ ਅਕਬਰ ਨੇ ਰੱਖਿਆ ਦੀਨੇ ਇਲਾਹੀ ਮਜ਼ਹਬ ਕਬੂਲ ਕਰਨ। ਇੱਕ ਬੰਦਾ ਸਾਹਮਣੇ ਅੜ ਗਿਆ, ਇਹ ਮੁਸਲਮਾਨ ਸੀ, ਕਵੀ ਰਹੀਮ, ਅਕਬਰ ਦਾ ਹੋਮ ਮਿਨਿਸਟਰ ਸੀ, ਨੌ ਰਤਨਾਂ ਦੇ 'ਚੋਂ ਇੱਕ ਰਤਨ ਗਿਣਿਆ ਜਾਂਦਾ ਸੀ। ਇਹਨੇ ਕਹਿ ਦਿੱਤਾ, ਬਾਦਸ਼ਾਹ ਸਲਾਮਤ, ਅਸੀਂ ਬਾਦਸ਼ਾਹ ਸਮਝ ਕੇ ਤੁਹਾਨੂੰ ਸਲਾਮ ਕਰ ਸਕਦੇ ਹਾਂ, ਪੈਗੰਬਰ ਜਾਣ ਕੇ। ਕਿਸੇ ਉਮਤ ਦਾ ਜਨਮਦਾਤਾ ਤਾਂ ਉਹ ਹੁੰਦਾ ਹੈ ਜਿਹਦੇ ਕੋਲ ਰੱਬ ਦਾ ਕਲਾਮ ਹੋਵੇ, ਪਰਮਾਤਮਾ ਦੇ ਬੋਲ ਹੋਵਨ, ਬਾਣੀ ਹੋਵੇ, ਅਤੇ ਉਹਨੂੰ ਪਰਮਾਤਮਾ ਵੱਲੋਂ ਕੁਝ ਆਦੇਸ਼ ਹੋਵੇ ਕਿ ਤੂੰ ਕਿਸੇ ਉਮਤ ਦੀ ਸਾਜਨਾ ਕਰਨੀ, ਤੂੰ ਕਿਸੇ ਰਸਤੇ ਦੀ ਬਣਾਵਟ ਕਰਨੀ ਹੈ। ਪੁਰਾਣੇ ਰਸਤੇ ਜਦ ਬੋਸੀਦਾ ਹੋ ਜਾਣ ਜਾਂ ਲੰਬੇ ਹੋਵਨ, ਸਮੇਂ ਦੇ ਨਾਲ ਨਾਲ ਜੈਸੇ ਸ਼ੋਰਟ ਰਸਤੇ ਹੁਣ ਬਣਾਏ ਗਏ ਨੇ ਅਤੇ ਰਸਤਿਆਂ ਦਾ ਸੁਧਾਰ ਕੀਤਾ ਗਿਆ, ਆਦਿ ਕਾਲ ਤੋਂ ਧਰਮ ਦੇ ਸੁਧਾਰ ਹੁੰਦਾ ਰਿਹਾ ਪੈਗੰਬਰਾਂ ਦੇ ਰਾਹ। ਸਿੱਧੀ ਚੋਟ ਕਰ ਦਿੱਤੀ, ਰਹੀਮ ਨੇ, ਤੁਹਾਡੇ ਕੋਲ ਖੁਦਾ ਦਾ ਕਿਹੜਾ ਅਲਹਾਮ ਹੈ, ਤੁਹਾਡੇ ਕੋਲ ਖਸਮ ਦੇ ਕਿਹੜੇ ਬੋਲ ਨੇ, ਤੁਹਾਨੂੰ ਪਰਮਾਤਮਾ ਨੇ ਕਿਹੜਾ ਆਦੇਸ਼ ਦਿੱਤਾ ਹੈ ਤਾਂ ਮੈਂ ਦੀਨੇ ਇਲਾਹੀ ਕਬੂਲ ਕਰਾਂ? ਅਸੀਂ ਬਾਦਸ਼ਾਹ ਜਾਣ ਕੇ ਸਜਦਾ ਕਰ ਸਕਦੇ ਹਾਂ, ਪੈਗੰਬਰ ਜਾਣ ਕੇ ਨਹੀਂ। ਅਕਬਰ ਉਸ ਵਕਤ ਘੁੱਟ ਪੀ ਕੇ ਰਹਿ ਗਿਆ, ਕੁਛ ਕਰ ਨਾ ਸਕਿਆ। ਬਜ਼ੁਰਗ ਸੀ ਰਹੀਮ, ਅਤੇ ਆਪ ਸੁਣ ਕੇ ਹੈਰਾਨ ਹੋਵੋਗੇ, ਹੁਮਾਇਓਂ ਦਾ ਲੜਕਾ ਇਹ ਅਕਬਰ ਜਦ ਕਨੌਜ ਦੇ ਮੈਦਾਨ ਦੇ ਸ਼ੇਰ ਸ਼ਾਹ ਸੂਰੀ ਤੋਂ ਹਾਰ ਕੇ ਨਸਿਆ ਈਰਾਨ। ਅਕਬਰ 1 ਸਾਲ ਦਾ ਸੀ, ਕਾਬੁਲ ਵਿੱਚ ਰਹਿੰਦੇ ਰਹੀਮ ਨੇ ਇਸ ਦੀ ਪਾਲਣਾ ਕੀਤੀ, ਪਾਲਣਾ ਪੋਸਣਾ ਰਹੀਮ। ਅਕਬਰ ਵੱਡਾ ਹੋਇਆ, ਹੁਮਾਇਓਂ ਦੁਬਾਰਾ ਹਮਲਾ ਆਵਰ ਹੋਇਆ, ਜਿੱਤਿਆ। ਹੁਮਾਇਓਂ ਤੋਂ ਬਾਅਦ ਜਦ ਅਕਬਰ ਬਾਦਸ਼ਾਹ ਬਣਿਆ, ਇਹਨੇ ਆਪਣੇ ਅਹਿਸਾਨ ਦਾ ਬਦਲਾ ਇੰਝ ਚੁਕਾਇਆ, ਰਹੀਮ ਨੂੰ ਹੋਮ ਮਿਨਿਸਟਰ ਬਣਾ ਦਿੱਤਾ, ਘਰੇਲੂ ਮਾਮਲਿਆਂ ਦਾ ਵਜ਼ੀਰ ਬਣਾ ਦਿੱਤਾ। ਉਂਝ ਵੀ ਸਿਆਣਾ ਬੜਾ ਸੀ ਰਹੀਮ। ਰਹੀਮ ਦੁਹਾਵਲੀ, ਰਹੀਮ ਦਾ ਗ੍ਰੰਥ, ਇੱਕ ਇੱਕ ਬੋਲ ਬੜਾ ਕੀਮਤੀ ਹੈ, ਇਹ ਵੀ ਮੈਂ ਅਰਜ਼ ਕਰਾਂ, ਕਿਸੇ ਵਕਤ ਤੁਹਾਡੇ ਸਾਹਮਣੇ ਰੱਖਾਂਗਾ। ਕੁਛ ਕਰ ਨਹੀਂ ਸਕਿਆ ਅਕਬਰ। ਅਕਬਰ ਤੋਂ ਬਾਅਦ ਜਦ ਜਹਾਂਗੀਰ ਬੈਠਾ ਸਿੰਘਾਸਣ 'ਤੇ, ਉਹਨੇ ਹੋਮ ਮਿਨਿਸਟਰ ਦਾ ਇਹ ਰੁਤਬਾ ਰਹੀਮ ਕੋਲ ਖੋ ਲਿਆ। ਮੇਰਾ ਖੋਇਆ ਹੀ ਨਹੀਂ, ਉਹਦੀ ਜ਼ਮੀਨ ਜਾਇਦਾਦ ਹਵੇਲੀ ਜ਼ਬਤ ਕਰ ਲਿਆ, ਉਹਨੂੰ ਜੇਲ੍ਹ ਵਿੱਚ ਪਾ ਦਿੱਤਾ। ਹੋ ਸਕਦਾ ਸਜ਼ਾਏ ਮੌਤ ਦੇਂਦਾ, ਬਈ ਇਹਨੇ ਮੇਰੇ ਪਿਓ ਦਾ ਮਜ਼ਹਬ ਨਹੀਂ ਚੱਲਣ ਦਿੱਤਾ, ਲੇਕਿਨ ਸੂਫੀ ਫਕੀਰਾਂ ਦੀ ਮਦਾਖਲਤ ਨਾਲ ਛੋੜ ਦਿੱਤਾ ਗਿਆ। ਪਰ ਜਹਾਂਗੀਰ ਨੇ ਕਹਿ ਦਿੱਤਾ, ਤੂੰ ਹਰ ਵਕਤ ਮੇਰੀ ਹੋਂਦ ਤੋਂ 500 ਕੋ ਦੂਰ ਰਹਿਣਾ, ਭਾਵ 1000 ਮੀਲ ਦੂਰ ਰਹਿਣਾ, ਮੇਰੇ ਨੇੜੇ ਨਹੀਂ ਆਉਣਾ, ਤੇਰੀ ਹਵਾ ਵੀ ਮੈਨੂੰ ਨਾ ਆਵੇ, ਤੂੰ ਦੂਰ ਚਲਾ ਜਾ। ਆਪ ਸੁਣ ਕੇ ਹੈਰਾਨ ਹੋਵੋਗੇ, ਬਾਦਸ਼ਾਹਾਂ ਦੀ ਤਰ੍ਹਾਂ ਜ਼ਿੰਦਗੀ ਬਤੀਤ ਕਰਨ ਵਾਲਾ ਭਿਕਸ਼ਾ ਮੰਗਦਿਆਂ ਮੰਗਦਿਆਂ ਰੀਵਾ ਪਹੁੰਚਿਆ ਸੀ, ਉੱਧਰ ਜ਼ਿੰਦਗੀ ਬਤੀਤ ਕੀਤੀ। ਜਗਦਲਪੁਰ ਦੇ ਇਲਾਕੇ 'ਚ, ਚਿੱਤਰਕੂਟ ਦੇ ਇਲਾਕੇ 'ਚ, ਰੀਵਾ ਦੇ, ਬਾਕੀ ਜ਼ਿੰਦਗੀ ਗੁਮਨਾਮ ਉਸਨੇ ਉੱਥੇ ਬਤੀਤ ਕੀਤੀ। ਕਿਸਨੇ ਕਬੂਲ ਨਹੀਂ ਕੀਤਾ, ਤਾਨਸੈਨ ਨੇ ਕਬੂਲ ਕਰ ਲਿਆ ਸੀ। ਇੱਕ ਦਿਨ ਉਸਦਾ ਮੇਘ ਮਲਾਰ ਸੁਣ ਕੇ ਅਕਬਰ ਕਹਿੰਦਾ, ਤੂੰ ਇਤਨਾ ਗਜ਼ਬ ਦਾ ਗਾਵਨਾ, ਸਰੂਰ ਤਾਰੀ ਹੋ ਜਾਂਦਾ, ਜਿਸਦੇ ਕੋਲੋਂ ਤੂੰ ਸਿੱਖੇ, ਤੇਰਾ ਗੁਰੂ ਵਿੱਦਿਆ ਗੁਰੂ, ਉਹ ਤਾਂ ਤੇਰੇ ਨਾਲੋਂ ਵੀ ਬਾ ਕਮਾਲ ਗਾਉਂਦਾ ਹੋਵੇਗਾ। ਤੂੰ ਤਾਨਸੈਨ ਕਹਿਣ ਲੱਗੇ, ਇਹਦੇ 'ਚ ਕੀ ਸ਼ੱਕ ਅਤੇ ਗਾਉਂਦਾ, ਮੈਂ ਸੁਣਨਾ ਚਾਹੁੰਦਾ। ਤਾਨਸੈਨ ਕਹਿੰਦੇ ਨੇ, ਕਿਸੇ ਦੇ ਹੁਕਮ ਦੇ 'ਚ ਨਹੀਂ ਗਾ ਸਕਦਾ, ਜਿਹੜਾ ਉਹਨਾਂ ਦੀ ਮਸਤੀ ਆਉਂਦੀ ਹੈ ਗਾਉਣ ਲੱਗ ਪੈਂਦੇ ਨੇ, ਜਦ ਕੁਝ ਉਹਨਾਂ ਦੀ ਰੁਚੀ ਆਉਂਦੀ ਹੈ ਰੋਣ ਲੱਗ ਪੈਂਦੇ ਨੇ, ਹੱਸਣ ਲੱਗ ਪੈਂਦੇ ਨੇ, ਉਹਨਾਂ ਦੀ ਮੌਜ ਹੈ ਗਾਵਣਾ, ਉਹਨਾਂ ਦੀ ਮੌਜ ਹੈ ਕਿਸੇ ਦੇ ਕਹਿਣੇ 'ਤੇ ਨਹੀਂ। ਕਹਿੰਦੇ ਨੇ, 3 ਦਿਨ ਸਵਾਮੀ ਹਰੀਦਾਸ ਦੀ ਜੋਗੀ ਤੋਂ ਦੂਰ ਜੋਗੀ ਦੇ 'ਚ ਅਕਬਰ ਰਿਹਾ, ਸਿਰਫ ਮੌਜ 'ਚ ਇਹ ਫਕੀਰ ਆਵੇ ਅਤੇ ਮੈਂ ਸੁਣਨਾ। ਵਾਕਈ 3 ਦਿਨ ਇਹ ਮੌਜ ਬਣੇ, ਇੱਕ ਤਾਰਾ ਲੈ ਕੇ ਉਸਨੇ ਗਾਇਆ। ਪਹਿਲੀ ਦਫ਼ਾ ਅਕਬਰ ਨੂੰ ਮਹਿਸੂਸ ਹੋਇਆ ਕਿਸੇ ਦੇ ਅੰਦਰ ਪਰਮਾਤਮਾ ਗਾਉਂਦਾ ਹੈ, ਮਨੁੱਖ ਨਹੀਂ ਗਾਉਂਦਾ। ਕਿਸੇ ਕਿਸੇ ਦੇ ਅੰਦਰੋਂ ਪਰਮਾਤਮਾ ਬੋਲਦਾ ਹੈ, ਮਨੁੱਖ ਨਹੀਂ ਬੋਲਦਾ। ਜੈਸੇ ਸਾਹਿਬ ਕਹਿੰਦੇ ਨੇ, ਆਪੋ ਬੋਲ ਨਾ ਜਾਣ, ਇਹ ਸੰਗੀਤ, ਇਹ ਗੀਤ ਔਰ ਐਸੀ ਗਾਇਕੀ। ਅਕਬਰ ਦੰਗ ਰਹਿ ਗਿਆ। ਉਹਨੇ ਤਾਨਸੈਨ ਨੂੰ ਕਿਹਾ, ਤੂੰ ਤਾਂ ਬਿਲਕੁਲ ਫਿੱਕਾ ਲੱਗਦਾ ਇਹਦੇ ਸਾਹਮਣੇ, ਐਸੀ ਗਾਇਕੀ ਤੇਰੇ ਕੋਲ ਕਿਉਂ ਨਹੀਂ? ਪਤਾ ਹੈ ਤਾਨਸੈਨ ਨੇ ਕੀ ਜਵਾਬ ਦਿੱਤਾ? ਮੈਂ ਤੇਰੇ ਲਈ ਗਾਉਂਦਾ, ਇਹ ਪਰਮਾਤਮਾ ਲਈ ਗਾਉਂਦਾ। ਤੋ ਜੋ ਤੇਰੇ ਲਈ ਗਾਵੇ ਅਤੇ ਜੋ ਪਰਮਾਤਮਾ ਲਈ ਗਾਵੇ, ਉਹਦੀ ਗਾਇਕੀ 'ਚ ਫਰਕ ਤਾਂ ਹੋਵੇਗਾ, ਲਾਜ਼ਮੀ ਹੋਵੇਗਾ। ਕੋਈ ਸਿਰਫ ਮਨੁੱਖਾਂ ਨੂੰ ਸੁਣਾ ਕੇ ਵਾਹ ਵਾਹ ਲੈਣਾ ਚਾਹੁੰਦਾ, ਕੋਈ ਗੁਰੂ ਦੀ ਖੁਸ਼ੀ ਲੈਣਾ ਚਾਹੁੰਦਾ। ਦੋਹਾਂ ਦੀ ਗਾਇਕੀ 'ਚ ਅੰਤਰਾ ਹੋਵੇਗਾ, ਦੋਹਾਂ ਦੇ ਕੀਰਤਨ ਦੇ 'ਚ ਅੰਤਰਾ ਹੋਵੇਗਾ। ਇੱਕ ਦੇ ਕੀਰਤਨ ਦੇ ਜੋ ਸਿਰਫ ਜਗਤ ਨੂੰ ਸੁਣਾਉਣਾ ਚਾਹੁੰਦਾ, ਕਲਾ ਹੋਵੇਗੀ, ਗਲਾ ਹੋਵੇਗਾ, ਤਾਜ਼ਾਂ ਦੀ ਆਵਾਜ਼ ਹੋਵੇਗੀ, ਸੁੰਦਰ ਬਸਤਰ ਹੋਣਗੇ, ਬਾਕੀ ਕੱਖ ਵੀ ਨਵੀਂ ਹੋਵੇ, ਇਸੇ ਦਾ ਹੀ ਪ੍ਰਭਾਵ ਪਏਗਾ। ਪਰ ਜਦ ਕੋਈ ਗੁਰੂ ਵਾਸਤੇ ਗਾਉਂਦਾ, ਪ੍ਰਭੂ ਵਾਸਤੇ ਗਾਉਂਦਾ, ਉਹਦੀ ਗਾਣੀ ਗਾਉਣੇ ਦੇ 'ਚ, ਉਹਦੇ ਕੀਰਤਨ ਦੇ 'ਚ ਪਰਮਾਤਮਾ ਟਪਕਦਾ, ਬਰਸਦਾ, ਸਰੋਤੇ ਭਿੱਜ ਜਾਂਦੇ, ਸਰੋਤੇ ਸਰਸ਼ਾਰ ਹੋ ਜਾਂਦੇ, ਉਹਨਾਂ ਦੇ ਉੱਤੇ ਅੰਮ੍ਰਿਤ ਦੀ ਜੋ ਹੈ ਵਰਸ਼ਾ ਹੋ ਜਾਂਦੀ ਹੈ। ਇਹ ਗਾਉਣ ਗਾਉਣ ਦਾ ਅੰਤਰ ਹੈ। ਖੈਰ, ਮੁਕਤਸਰ ਮੈਂ ਅਰਥ ਕਰਾਂ, ਘਰ ਇਹ ਅਨਮਈ ਕੋਸ਼, ਇਹ ਪ੍ਰਾਣਮਈ ਕੋਸ਼ 2 ਕਮਰੇ ਨੇ। ਇੱਥੇ ਇੰਦਰੀਆਂ ਦੇ ਰਸ ਨੇ, ਅੱਖਾਂ ਦਾ ਰਸ, ਕੰਨਾਂ ਦਾ ਰਸ, ਰਸਨਾ ਦਾ ਰਸ, ਨਾਸਕਾ ਦਾ ਰਸ, ਖਲੜੀ ਦਾ ਰਸ। ਪਰ ਤੀਸਰਾ ਹੈ ਮਨਮਈ ਕੋਸ਼, ਮਨ ਦਾ ਕਮਰਾ। ਇਹਦੇ 'ਚ ਕੋਈ ਕੋਈ ਪ੍ਰਵੇਸ਼ ਕਰਦਾ ਹੈ। ਗੁਰੂ ਨਾਨਕ ਤਾਂ ਕਹਿੰਦੇ ਨੇ, ਪ੍ਰਵੇਸ਼ ਕਰਨਾ ਤਾਂ ਇੱਕ ਪਾਸੇ ਦੇਖਦਾ ਹੀ ਕੋਈ ਕੋਈ ਹੈ, ਇਹੋ ਮਨ ਆਰ ਸੀ ਕੋਈ ਗੁਰਮੁਖ ਦੇਖ। ਕੌਣ ਦੇਖੇਗਾ, ਕੌਣ ਪ੍ਰਵੇਸ਼ ਕਰੇਗਾ? ਜੋ ਅੰਤਰਮੁਖੀ ਹੈ ਉਹ ਦੇਖੇਗਾ, ਅਤੇ ਜੋ ਅੰਤਰਮੁਖੀ ਦੀ ਸਾਧਨਾ ਹੋਰ ਗਹਿਰੀ ਕਰਨਾ ਚਾਹੁੰਦਾ, ਮਨ ਦੇ 'ਚ ਪ੍ਰਵੇਸ਼ ਕਰ ਜਾਏਗਾ। ਉਸਦੇ ਅੰਦਰੋਂ ਗੀਤ ਨਿਕਲ ਸਕਦਾ, ਸੰਗੀਤ ਨਿਕਲ ਸਕਦਾ, ਕਵਿਤਾ ਨਿਕਲ ਸਕਦੀ ਹੈ, ਲਾਜ਼ਮੀ ਨਹੀਂ। ਚਿੱਤਰ ਕਲਾ ਨਿਕਲ ਸਕਦੀ ਹੈ, ਨ੍ਰਿਤ ਕਲਾ ਨਿਕਲ ਸਕਦੀ ਹੈ, ਕੁਛ ਨਾ ਕੁਛ ਨਿਕਲ, ਗਿਆਨ ਨਿਕਲ ਸਕਦਾ ਹੈ, ਵਿਗਿਆਨ ਨਿਕਲ ਸਕਦਾ ਹੈ, ਕੁਛ ਵੀ ਨਿਕਲ ਸਕਦਾ ਹੈ। ਇੱਕ ਸਾਇੰਟਿਸਟ ਹਮੇਸ਼ਾ ਇਸੇ ਤੀਸਰੇ ਕਮਰੇ 'ਚ ਹੀ ਖੋਇਆ ਰਹਿੰਦਾ, ਆਪਣੇ ਮਨ ਵਿੱਚ ਖੋਇਆ ਰਹਿੰਦਾ, ਔਰ ਸਵੈਮ ਬਿਸਮਾਦ ਹੋ ਜਾਂਦਾ, ਇਸ ਕਮਰੇ 'ਚ ਇੰਨਾ ਕੁਛ ਪਿਆ, ਇੰਨਾ ਕੁਛ ਪਿਆ। ਪਰਮਾਤਮਾ ਨੇ इस कमरे विच बहुत कुछ पाया, किसी बहुत वड्डे कलाकार नु देख के ये न समझ लेना साडे मन विच कुछ भी नहीं, इस मन विच भी बहुत कुछ है। फर्क सिर्फ इतना है, आम दुनिया घर तो बाहर ही रहिंदी है। घर ते बड़ा सुंदर बनाया परमात्मा ने दिता है, पर की कीता जाए जीव रहिंदा ही बाहर, प्रवेश नहीं करता, घर दे अंदर प्रवेश नहीं करता, भावें घर उसके कोल है लेकिन इत्थे तक नहीं। एक प्रभु प्यासे दी इत्थे तक तृप्ति नहीं। की होया, गीत मिल गया, संगीत मिल गया, कविता मिल गई, ज्ञान मिल गया, विज्ञान मिल गया, फिलसफा मिल गया, इस नाल उसकी तृप्ति नहीं होंदी। अज तक कोई साइंटिस्ट तृप्त होके नहीं मरिया, अतृप्त। अज तक कोई महान कवि कहिंदे ने अंतिम श्वासां ते सन रविंद्रनाथ टैगोर, उन्हां दे एक शिष्य ने जो जिंदगी भर नाल रहा सी, उन्होंने कहा ठाकुर जी तुसी ते संसार तो बड़े खुश होके जा रहे हो गए, जो कुछ तुसी गाना सी गा लिया, जो कुछ तुसी बजाना सी बजा लिया, तुसी 600 गीतां दे लखारी हो, इन्ने महान शायर कवि तुसी ते बड़े प्रसन्नचित होके जा रहे हो। कहिंदे अखां भर आईयां अंतिम समय हंजू वग पुरे, वो दंग रह गया शागिर्द है, मैं ते समझिया सी ये जीवन मुक्त, मरण का इन्हों भी दुख है, इन्हों भी गम है। शागिर्द कह लगा है, शिष्य कह लगा ठाकुर जी जगत तो रुखसत होने का थानू दुख है। कह लगे नहीं दुख नहीं, जो तू कहा है ना उस नाल पीड़ा हो रही है, मैं तो इतना आख्या जो तुसी गाना सी गा लिया, जो तुसी बजाना सी बजा लिया, जो तुसी कहना सी कह लिया, 600 गीतां दे लिखारी तुसी बड़े प्रसन्न चित जा रहे होगे। पता है रविंद्र नाथ ने की आख्या, मैं तो साजा नू सुर करदा रहा। शायद आपनू पता होवे साज नू वजाण नालों साज नू सुर करना बड़ा औखा है, थोड़ी जिहा संगीत दी मस होण करके मैनू पता है तबले वजाण नालों तबले नू सुर करना औखा है, सितार नू वजाण नालों में सितार नू सुर करना बड़ा औखा है, एक तारे नू वजाण नालों जणा खणा वजा लैंदा है सुर करना बड़ा औखा है, सियाणा मनुख कर सकदा है। ते गौर कहण लगे मैं ते जिंदगी दा साज सुरे करदा रहा, ते जद सुर विच हो गया गाण दा वक्त आया, हुण समा ही कोई नहीं, साडा समा ही मुक गया, हसरत रह गई, हे प्रभु हुण ते किधरे जिंदगी दा वाजा सुर विच होया, हुण ते मैं तेरे गीत गाने सी पर हुण समा कोई नहीं। जिवें स्टेज ते कोई बैठा होवे पर कोई एक होर शब्द सुनाना हो तो उन्होंने कह दी हूँ होर समा नहीं है। टैगोर दे अंदर ये हसरत रह गई, जीवन भर मैं जिंदगी दे साज नो सुर करदा रहा, ते जद सुर हो गया हूँ गाने का वक्त ही कोई नहीं, हूँ समा ही कोई नहीं। पता नहीं वह शागिर्द गल समझिया कि नहीं, जिंदगी नो सुर करना की आंदा है कि जो साधी कह रहे ने चश्मो बंद गोशो बंद लब्बा बंद, गलत वेखण वालों जो अपनी अखां नूं बंद कर लवे गलत नहीं देखना, गलत सुनन वालों जो अपने कन्नां नूं बंद कर लवे, ते गलत बयानी वालों जो अपनी जबान नूं बंद कर लवे। चश्मो बंद लब्बा बंद गोशो बंद गरना या बी नूरे हर बकमन बरमन बखन, ਇਤਨਾ ਕੁਛ ਕਰਨ ਦੇ ਬਾਵਜੂਦ ਵੀ ਜੇ ਨੂਰ ਏ ਹੱਕ ਇਲਾਹੀ ਨੂਰ ਰੱਬ ਦਾ ਚਾਨਣ ਨਾ ਪ੍ਰਗਟ ਹੋਵੇ, ਇਹ ਫਕੀਰ ਕਹਿੰਦਾ ਮੈਨੂੰ ਗੱਲਾਂ ਕੱਢੋ, ਮੇਰੇ ਤੇ ਤੌਮਤਾਂ ਲਾ ਲਓ, ਮੈਨੂੰ ਕਹਿ ਦੇਈਂ ਤੂੰ ਝੂਠਾ ਹੈ, ਮੈਂ ਸੱਚ ਕਹਿ ਰਿਹਾ, ਖੁਦਾ ਦਾ ਨੂਰ ਪ੍ਰਗਟ ਹੋਵੇਗਾ। ਕਿਸੇ ਨੂੰ ਕਬੀਰ ਕਹਿਣ ਮੂੰਦ ਲਈਏ ਦਰਵਾਜੇ ਬਾਜੀ ਅਲੇ ਅਨਹਦ ਬਾਜੇ, ਧਿਆਨ ਬਾਹਰ ਜਾਵੇ ਭਟਕੇ ਕਿਸੇ ਰੂਪ ਤੇ ਕਿਸੇ ਗੰਦੇ ਸੰਗੀਤ ਤੇ। ਗੰਦਾ ਸੰਗੀਤ ਲੋਕੀ ਪੈਸਾ ਖਰਚ ਕਰਕੇ ਸਮਾਂ ਖਰਚ ਕਰਕੇ ਸਾਰੀ ਰਾਤ ਰੀੜ੍ਹ ਦੀ ਹੱਡੀ ਸਿੱਧੀ ਰੱਖ ਕੇ ਸੁਣਦੇ ਗੰਦੇ ਦ੍ਰਿਸ਼ ਦੇਖਦੇ। ਕਬੀਰ ਕਹਿੰਦੇ ਮੈਂ ਦਰਵਾਜ਼ੇ ਬੰਦ ਕਰ ਦਿੱਤੇ, ਜਿਸ ਦਿਨ ਦੇ ਬੰਦ ਕੀਤੇ ਨੇ ਅਨਾਹਤ ਦਾ ਨਾਦ ਸੁਣਾਈ ਦੇ ਰਿਹਾ, ਪਰਮਾਤਮਾ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਮੂੰਦ ਲੀਏ ਦਰਵਾਜ਼ੇ ਬਾਜੀ ਅਲੇ ਅਨਹਦ ਬਾਜੇ, ਅਨਾਹਤ ਦਾ ਨਾਦ ਵੀ ਕਿਸੇ ਹੀ ਮਨ ਦੇ ਸੁਣਾਈ ਦਿੰਦਾ, ਕਿਸੇ ਵਿੱਚ ਪਿਆ, ਕਲਾ ਪਈ ਹੈ, ਗਿਆਨ ਪਿਆ, ਵਿਗਿਆਨ ਪਿਆ, ਬੜਾ ਕੁਛ ਪਿਆ। ਸਮਾਂ ਮਨੁੱਖ ਦੇ ਕੋਲ ਥੋੜ੍ਹਾ ਹੈ, ਲੇਕਿਨ ਮਨ ਵਿੱਚ ਬਹੁਤ ਕੁਛ ਪਿਆ, ਇਸ ਤੀਸਰੇ ਕਮਰੇ 'ਚ ਬਹੁਤ ਕੁਛ ਪਿਆ। ਪਰ ਕੁਛ ਐਸੇ ਹਿੰਮਤਵਰ ਲੋਕ ਨੇ, ਉਹ ਬਿਸਮਾਦ ਹੋ ਕੇ ਸੋਚਦੇ ਨੇ ਜੇ ਤੀਜੇ ਕਮਰੇ 'ਚ ਇੰਨਾ ਕੁਛ ਪਿਆ ਤਾਂ ਜ਼ਰਾ ਚੌਥਾ ਵੀ ਦੇਖ ਲੈਂਦੇ ਹਾਂ। ਹੋਰ ਗਹਿਰੇ ਜਾਂਦੇ ਨੇ, ਅਤੇ ਗਹਿਰੇ ਜਾਣ ਦਾ ਢੰਗ ਇਤਨਾ ਹੀ ਹੈ, ਗਹਿਰਾ ਸੁਣਨਾ। ਜਿਤਨਾ ਗਹਿਰਾ ਕੋਈ ਸੁਣਦਾ ਜਾਏਗਾ ਧਿਆਨ ਗਹਿਰਾ ਜਾਏਗਾ, ਗਹਿਰਾ ਹੀ ਜਾਏ। ਚੌਥਾ ਕਮਰਾ ਵਿਗਿਆਨਮਈ ਕੋਸ਼ ਮੰਦਰ, ਇਹ ਸਾਡਾ ਆਪਣਾ ਘਰ, ਇੱਥੇ ਪਹੁੰਚਦਿਆਂ ਮਨੁੱਖ ਸਿੱਧ ਹੋ ਜਾਂਦਾ, ਜੋ ਬੋਲੇਗਾ ਹੋ ਜਾਏਗਾ। ਸਾਧੂ ਬੋਲੇ ਸਹਿਜ ਸੁਭਾਅ, ਸਾਧਕਾ ਬੋਲਾ ਬਿਰਥਾ ਨਾ ਜਾਏ, ਉਹ ਬੋਲਿਆ ਵਿਰਥ ਨਹੀਂ ਜਾਂਦਾ। ਉਹਨੂੰ ਤਰ੍ਹਾਂ ਤਰ੍ਹਾਂ ਦੀਆਂ ਸਿੱਧੀਆਂ ਦੀ ਪ੍ਰਾਪਤੀ ਹੋ ਜਾਂਦੀ। ਇਹ ਗੱਲ ਵੱਖਰੀ ਹੈ, ਕੋਈ ਉਹਨਾਂ ਸਿੱਧੀਆਂ ਦਾ ਪ੍ਰਗਟਾਵਾ ਕਰਨ ਲੱਗ ਪਵੇ, ਪੂਜਾ ਪ੍ਰਤਿਸ਼ਠਾ, ਉਹ ਫਿਰ ਇੱਥੇ ਹੀ ਰੁਕ ਜਾਏਗਾ, ਇਸ ਕਮਰੇ ਤੋਂ ਅੱਗੇ ਨਹੀਂ ਜਾ ਸਕਦਾ। ਬੜੇ ਬੜੇ ਸਿੱਧ ਇੱਥੇ ਹੀ ਰੁਕ ਜਾਂਦੇ ਨੇ, ਇਹ 84 ਸਿੱਧ ਇੱਥੇ ਰੁਕੇ ਹੋਏ ਸਨ, ਤਾਂ ਹੀ ਗੁਰੂ ਨਾਨਕ ਉਹਨਾਂ ਕੋਲ ਚਲੇ ਗਏ। ਇੱਥੇ ਨਾ ਰੁਕੋ, ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਵੈਸਾਂ, ਲੋਕ ਰਾਖੇ ਪਾਓ, ਮਤ ਦੇਖ ਭੂਲਾ ਵਿਸਰੇ, ਤੇਰਾ ਚਿੱਤ ਨਾ ਆਵੇ ਨਾ। ਕੋਈ ਧਨ ਕਰਕੇ ਭੁੱਲ ਜਾਂਦਾ ਰੂਪ ਕਰਕੇ, ਕੋਈ ਤਾਂ ਪਹਿਲੇ ਕਮਰੇ 'ਚ ਉੱਥੇ ਹੀ ਰਹਿ ਜਾਂਦੇ, ਅਨਮਈ ਕੋਸ਼ ਦੇ ਤਲ 'ਤੇ ਹੀ ਰੁਕੇ ਰਹਿ ਜਾਂਦੇ, ਅੱਗੇ ਜਾਂਦੇ ਹੀ ਨਹੀਂ। ਪਰ ਕੁਛ ਐਸੇ ਨੇ ਵਿਗਿਆਨਮਈ, ਚੌਥੇ ਕਮਰੇ ਤੋਂ ਅੱਗੇ ਨਹੀਂ ਜਾਂਦੇ, ਇੱਥੇ ਇਤਨਾ ਕੁਛ ਪਿਆ ਔਰ ਕਿੱਥੇ ਜਾਈਏ। ਕੋਈ ਮਨਮਈ ਕੋਸ਼ ਤੋਂ ਵੀ ਅੱਗੇ ਨਹੀਂ ਜਾਂਦੇ, ਇੰਨੀਆਂ ਕਵਿਤਾਵਾਂ ਮਿਲੀਆਂ ਨੇ, ਇਤਨਾ ਗੀਤ ਸੰਗੀਤ ਮਿਲਿਆ, ਇਤਨਾ ਦਰਸ਼ਨ ਫਿਲਸਫਾ ਮਿਲਿਆ, ਗਿਆਨ ਮਿਲਿਆ, ਔਰ ਕਿੱਥੇ ਜਾਈਏ। ਐਸੇ 'ਚ ਜੀਵਨ ਬਤੀਤ ਕਰਦੇ। ਮੈਂ ਅੱਜ ਕਹਾਂ ਬਹੁਤ ਵੱਡੀ ਸ਼੍ਰੇਣੀ ਨਿਵਾਣ ਦੇ 'ਚ ਜੀਵਦੀ ਹੈ, ਅਨਮਈ ਕੋਸ਼ ਦੇ ਜੀਵਦੀ, ਇੰਦਰੀਆਂ ਦੇ ਰਸ ਦੇ ਜੀਵਦੀ, ਭਾਵੇਂ ਵੀ ਪ੍ਰਭੂ ਦੇ ਦਿੱਤੇ ਹੋਏ। ਪਰ ਪੰਜ ਕਮਰਿਆਂ ਦਾ ਮਕਾਨ ਪ੍ਰਭੂ ਨੇ ਦਿੱਤਾ ਹੈ, ਕੋਈ ਦੋ ਕਮਰਿਆਂ ਦਾ ਥੋੜ੍ਹੀ ਹੈ। ਇਹ ਜੋ ਘਰ ਸਾਨੂੰ ਦਿੱਤਾ ਹੈ, ਜੋ ਮਹਲ ਸਾਨੂੰ ਦਿੱਤਾ ਹੈ, ਮੱਲਾ ਪਹਿਲਾ, ਮੱਲਾ ਦੂਜਾ, ਮੱਲਾ ਤੀਜਾ, ਪੂਰਨ ਪੁਰਖ ਅਸੀਂ ਉਸਨੂੰ ਆਖਦੇ ਹਾਂ ਜੋ ਪੂਰਨ ਪੰਜ ਕਮਰਿਆਂ ਦੇ 'ਚ ਜੀਵੇ ਹੈ, ਆਪਣੀ ਜ਼ਿੰਦਗੀ ਬਤੀਤ ਕੀਤੀ। ਚੌਥੇ ਕਮਰੇ 'ਚ ਪਹੁੰਚਦਿਆਂ ਮਨੁੱਖ ਸਿੱਧ ਹੋ ਜਾਂਦਾ, ਉਹ ਇਸ ਸਿੱਧੀ ਨੂੰ ਕਿਧਰੇ ਵੀ ਅਗਰ ਪ੍ਰਗਟ ਵੀ ਕਰਦਾ ਹੈ ਤਾਂ ਪ੍ਰਭੂ ਦੀ ਅਹਿਮੀਅਤ ਜਤਾਉਣ ਵਾਸਤੇ, ਖਾਸੀਅਤ ਜਤਾਉਣ ਵਾਸਤੇ, ਜਾਂ ਸੁਧੇ ਸਿੱਧ ਉਸ ਤੋਂ ਹੋ ਜਾਂਦੀ ਹੈ। ਜੈਸੇ ਕਿਸੇ ਫੁੱਲ ਨੂੰ ਆਖੀਏ ਤੂੰ ਮਹਿਕ ਵੰਡਦਾ ਕਿਉਂ ਪਿਆ, ਜਦ ਕੋਈ ਆਵੇ ਉਦੋਂ ਮਹਿਕ ਦਿੱਤਾ ਕਰ, ਅੱਗੇ ਪਿੱਛੇ ਵੀ ਖਿਲੇਰੀ ਜਾਂਦਾ, ਜਦ ਕੋਈ ਲੈਣ ਵਾਲਾ ਹੀ ਨਹੀਂ, ਮਹਿਕ ਖਲੇਰਨਾ ਉਸਦਾ ਸੁਭਾਅ ਹੈ, ਸੁਗੰਧ ਖਲੇਰਨਾ ਉਸਦਾ ਸੁਭਾਅ ਹੈ। ਕਈ ਦਫ਼ਾ ਇੱਕ ਸਿੱਧ ਪੁਰਸ਼ ਸਿੱਧੀਆਂ ਨਾਲ ਇਤਨਾ ਭਰ ਜਾਂਦਾ, ਸਿੱਧੀਆਂ ਉਸ ਤੋਂ ਆਪਣੇ ਆਪ ਪ੍ਰਗਟ ਹੋਣ ਲੱਗ ਪੈਂਦੀਆਂ ਨੇ, ਉਹ ਚਾਹੁੰਦਾ ਨਹੀਂ ਹੈ। ਚਾਹਤ ਨਾਲ ਜੋ ਸਿੱਧੀਆਂ ਨੂੰ ਪ੍ਰਗਟ ਕਰਦਾ, ਜੈਸੇ ਬਾਬਾ ਰਾਮ ਰਾਏ ਨੇ ਕੀਤੀਆਂ 72 ਕਰਾਮਾਤਾਂ ਔਰੰਗਜ਼ੇਬ ਨੂੰ ਦਿਖਾਈਆਂ। ਸਿਰਫ ਇਸ ਵਾਸਤੇ ਨੀਅਤ ਠੀਕ ਨਹੀਂ ਸੀ ਵੀ ਔਰੰਗਜ਼ੇਬ ਦੀ ਤਾਕਤ ਮੈਨੂੰ ਮਿਲ ਜਾਏ ਤੇ ਗੁਰੂ ਹੋਣ ਦਾ ਦਾਅਵਾ ਮੈਂ ਕਰਾਂ। ਰਾਜਨੀਤਿਕ ਆਸਰੇ ਤੇ ਗੁਰੂ, ਸਿਰਫ ਰਾਮ ਰਾਏ ਨੇ ਥੋੜ੍ਹੀ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ, ਪੰਜਾਬ ਦੇ 'ਚ ਬਹੁਤ ਸਾਰੇ ਗੁਰੂ ਇਸੇ ਢੰਗ ਨਾਲ ਬਣੇ ਹੋਏ ਨੇ। ਇਹ ਵੀ ਮੈਂ ਕਰਨਾ, ਬਾਹਰ ਦੀ ਕਿਸੇ ਸ਼ਕਤੀ ਨਾਲ ਅੰਦਰੋਂ ਉਹਨਾਂ ਨੂੰ ਕੱਖ ਵੀ ਨਹੀਂ ਲੱਭੇਗਾ। ਗੁਰੂ ਹਰ ਰਾਏ ਸਾਹਿਬ ਨੇ ਮੂੰਹ ਨਹੀਂ ਲਾਇਆ, ਉੱਪਰ ਸਿੱਧ ਹੋਣ ਵਾਸਤੇ ਸਿੱਧੀਆਂ ਦਿਖਾਉਂਦਾ ਰਿਹਾ। ਇਹ ਸਿੱਧੀਆਂ ਸਫੁਰ ਤੇਰੇ ਕੋਲ ਪ੍ਰਗਟ ਨਹੀਂ ਹੋਈਆਂ, ਆਪਣੇ ਆਪ ਨਹੀਂ, ਤੂੰ ਪ੍ਰਗਟ ਕੀਤੀਆਂ ਨੇ, ਤੂੰ ਚਾਹਿਆ, ਤੂੰ ਚਾਹੁੰਦਾ ਇਹ ਬਾਦਸ਼ਾਹ ਮੈਨੂੰ ਸਲਾਮ ਕਰੇ। ਦੁੱਖ ਹੈ, ਤੇਰੀ ਚਾਹਤ ਤੈਨੂੰ ਇਸੇ ਕਮਰੇ 'ਚ ਰੋਕ ਕੇ ਰਹਿ ਗਏ, ਪਰ ਇਤਨੀ ਗੱਲ ਤੇ ਸਪਸ਼ਟ ਹੈ, ਚੌਥੇ ਕਮਰੇ 'ਚ ਪਹੁੰਚਿਆ ਸੀ, ਮਾਮੂਲੀ ਪੁਰਸ਼ ਨਹੀਂ ਸੀ, ਇਹ ਤੇ ਕਬੂਲ ਕਰਨਾ ਪਏਗਾ। ਪਰ ਰੁਕ ਗਿਆ, ਇਹ ਵੀ ਰਸਤੇ 'ਚ ਹੀ ਰਹਿ ਗਿਆ। ਪੰਜਵਾਂ ਕਮਰਾ ਉਹਨੂੰ ਆਨੰਦਮਈ ਕੋਸ਼ ਕਹਿੰਦੇ ਨੇ। ਉੱਥੇ ਹੀ ਉਹ ਜੋਤ ਜਲਦੀ ਹੈ ਜਿਹਨੂੰ ਪਰਮਾਤਮਾ ਕਹਿੰਦੇ ਨੇ, ਉਹਦੇ 'ਚ ਪ੍ਰਵੇਸ਼ ਕਰਕੇ ਮਨੁੱਖ ਸਵੈਮ ਪਰਮਾਤਮਾ ਹੋ ਜਾਂਦਾ, ਈਸ਼ਵਰ ਦਾ ਰੋਤ ਰੂਪ ਹੋ ਜਾਂਦਾ। ਉਸੇ ਨੂੰ ਕਹਿੰਦੇ ਨੇ ਜੋਤੀ ਜੋਤ ਰਲੀ, ਉਸ ਜੋਤ ਦੇ 'ਚ ਜੋਤ ਹੀ ਹੋ ਗਏ, ਕਿਉਂਕਿ ਉੱਥੇ ਤੱਕ ਪਹੁੰਚਦੇ ਹਾਂ ਉਹ ਨੂਰ ਦੂਸਰੇ ਨੂੰ ਵੀ ਨੂਰੀ ਬਣਾ ਦਿੰਦਾ, ਉਹ ਪ੍ਰਕਾਸ਼ ਦੂਸਰੇ ਨੂੰ ਵੀ ਪ੍ਰਕਾਸ਼ਮਾਨ ਕਰ ਦਿੰਦਾ, ਪ੍ਰਕਾਸ਼ਿਤ ਕਰ ਦਿੰਦਾ, ਉਹ ਨੂਰ ਆਪਣੇ ਵਿੱਚ ਲੀਨ ਕਰ ਲੈਂਦਾ, ਔਰ ਉਹ ਨੂਰੀ ਹੋ ਜਾਂਦਾ, ਉਹ ਦੇਵਤਾ ਹੋ ਜਾਂਦਾ। ਦੇਵਤੇ ਤੋਂ ਮੁਰਾਦ ਉਹਦਾ ਦੀਵਾ ਜਲ ਗਿਆ, ਉਹ ਜੋ ਅੰਦਰ ਚਾਨਣਾ ਸੀ ਉਸ ਚਾਨਣੇ ਦਾ ਉਹ ਹੁਣ ਮਾਲਕ ਬਣ ਗਿਆ, ਲੀਨ ਹੋ ਗਿਆ ਤੇ ਪ੍ਰਕਾਸ਼ਮਾਨ ਹੋ ਗਿਆ। ਉਸ ਪਰਮ ਆਨੰਦ ਨੂੰ, ਉਸ ਪਰਮ ਗਿਆਨ ਨੂੰ, ਉਸ ਪ੍ਰਕਾਸ਼ ਨੂੰ ਬੋਲਾਂ ਨਾਲ ਬਿਆਨ ਕਰੀਏ, ਇਹਨੂੰ ਫਿਰ ਗੁਰਬਾਣੀ ਕਹਿੰਦੀ ਹੈ, ਕਿਆ ਹੋ ਕਥੀ ਕਥੇ ਕਥ ਦੇਖਾ ਮੈਂ ਅਕਥ ਨਾ ਕਥਨਾ ਆ ਜਾਏ। ਜੇ ਹੋ ਜਾਣਾ, ਜੇ ਮੈਂ ਉਸ ਅਵਸਥਾ ਨੂੰ ਜਾਣ ਵੀ ਲਿਆ, ਆਖਾਂ ਨਾ ਨਹੀਂ ਕਹਿਣਾ, ਕਿਉਂ ਕਹਿਣਾ ਕਥਨ ਨਾ ਜਾਏ। ਇਹਨੂੰ ਕਬੀਰ ਕਹਿੰਦੇ ਨੇ, ਹਰ ਕੀ ਅਕਥ ਕਥਾ ਹੈ ਨਿਆਰੀ, ਫੁੱਲ ਨਹੀਂ ਚੜੇ ਜਾਏ ਨਾ ਮੁਕਾਤੀ, ਹਲਕੀ ਲਗੇ ਨਾ ਭਾਰੀ। ਜਦ ਕਬੀਰ ਕਹਿੰਦੇ ਨੇ ਮੈਂ ਗੁੰਗਾ ਹੋ ਗਿਆ ਨਹੀਂ ਕਹਿ ਸਕਦਾ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਬਿਸਮ ਬਿਸਮ ਬਿਸਮੇ ਹੀ ਭਈਏ ਲਾਲ ਗੁਲਾਲ ਰੰਗਾਰੇ, ਕਹੋ ਨਾਨਕ ਰਸ ਸੰਤਨ ਰਸ ਆਈਏ ਜਿਉਂ ਚਾਕ ਗੁੰਗਾ ਮੁਸਕਾਰੇ। ਕਹਿੰਦੇ ਨੇ ਮਹਾਤਮਾ ਬੁੱਧ ਨੂੰ ਕਿਸੇ ਨੇ ਪੁੱਛ ਲਿਆ ਸੀ, ਸੁਣਿਆ ਹੋਣਾ, ਉਸਨੇ ਪੜ੍ਹਿਆ ਹੋਣਾ, ਇਹ 5 ਕਮਰਿਆਂ ਦਾ ਮਕਾਨ ਹੈ, 4 ਕਮਰਿਆਂ ਦੀ ਵਿਆਖਿਆ ਕੋਈ ਕਰ ਸਕਦਾ ਹੈ? ਅੰਨਮਈ ਕੋਸ਼, ਪ੍ਰਾਣਮਈ ਕੋਸ਼, ਮਨਮਈ ਕੋਸ਼, ਵਿਗਿਆਨਮਈ, ਰਿਧੀਆਂ ਸਿੱਧੀਆਂ ਦੀ ਵੀ ਵਿਆਖਿਆ ਹੋ ਸਕਦੀ ਹੈ, ਰਿਧੀਆਂ ਸਿੱਧੀਆਂ ਪ੍ਰਗਟਾਈਆਂ ਜਾ ਸਕਦੀਆਂ, ਦੂਸਰੇ ਨੂੰ ਢੰਗ ਵੀ ਦੱਸਿਆ ਜਾ ਸਕਦਾ, ਇੰਝ ਪ੍ਰਵੇਸ਼ ਕਰਕੇ ਖੈਡ ਹੋ ਜਾਏਗਾ, ਆਪਣੀ ਪ੍ਰਤਿਸ਼ਠਾ ਵਾਸਤੇ ਵੀ ਕੋਈ ਕਰ ਸਕਦਾ ਹੈ। ਅੱਗੇ 5ਵੇਂ ਕਮਰੇ ਦੇ ਬਾਰੇ ਪੁੱਛਣ ਵਾਸਤੇ ਇੱਕ ਕਿਸੇ ਛੋਟੀ ਜਿਹੀਆਂ ਰਿਆਸਤ ਦਾ ਰਾਜਾ ਚਲਾ ਗਿਆ ਤੇ ਮਹਾਤਮਾ ਬੁੱਧ ਨੂੰ ਕਹਿੰਦਾ ਉਹਦੀ ਗੱਲ ਕਰੋ। ਬੋਲ ਰਹੇ ਸਨ ਆਪਣੇ ਚੇਲਿਆਂ ਦੇ, ਮਹਾਤਮਾ ਬੁੱਧ ਚੁੱਪ ਕਰ ਗਏ। ਕਾਫੀ ਦੇਰ ਤੱਕ ਜਦ ਚੁੱਪ ਕਰਦੇ ਗਏ, ਪਹਿਲੇ ਬੋਲਦੇ ਪਏ ਸਨ, ਅਤੇ ਉਹ ਰਾਜਾ ਕਹਿਣ ਲੱਗਾ ਹੱਥ ਜੋੜ ਕੇ, ਵੀ ਮੇਰੇ ਪ੍ਰਸ਼ਨ ਦਾ ਤੁਸੀਂ ਉੱਤਰ ਨਹੀਂ ਦਿੱਤਾ, ਹੁਣ ਮਹਾਤਮਾ ਬੁੱਧ ਬੋਲ ਪਏ, ਉੱਤਰ ਤੇ ਤੈਨੂੰ ਦੇ ਦਿੱਤਾ, ਕਰਾਂ ਕੀ ਤੇਰੀ ਸਮਝ 'ਚ ਨਹੀਂ ਆਇਆ, ਉੱਤਰ ਤੇ ਤੈਨੂੰ ਦੇ ਦਿੱਤਾ, ਤੁਸੀਂ ਕਿੱਥੇ ਉੱਤਰ ਦਿੱਤਾ, ਤੁਸੀਂ ਚੁੱਪ ਕਰ ਗਏ ਹੋ, ਇਹ ਚੁੱਪ ਰਹਿਣਾ ਹੀ ਉੱਤਰ ਨਹੀਂ ਕਹਿ ਸਕਦਾ, ਨਹੀਂ ਕਹਿ ਸਕਦਾ। ਕਿਆ ਹੋ ਕਥੀ ਕਥੇ ਕਥ ਦੇਖਾ, ਮੈਂ ਅਕਥ ਨਾ ਕਥ ਨਾ ਜਾਈ। ਬਿਸਮ ਬਿਸਮ ਬਿਸਮੇ ਹੀ ਪਈਏ, ਲਾਲ ਗੁਲਾਲ ਰੰਗਾਰੇ, ਕਹੋ ਨਾਨਕ ਸੰਤਨ ਰਸ ਆਈਏ, ਜਿਉਂ ਚਾਖ ਗੂੰਗਾ ਮੁਸਕਾਰ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਗੁਰੂ ਨੇ ਐਸੀ ਰਹਿਮਤ ਕੀਤੀ ਹੈ, ਹਿਰਦੇ ਦੇ ਜਿਸ ਦਿਨ ਦਾ ਨਾਮ ਵਸਾ ਦਿੱਤਾ ਹੈ, ਘਰ ਦੇ ਚ ਹੀ ਪ੍ਰਭੂ ਨੂੰ ਵੇਖ ਲਿਆ, ਕਿਧਰੇ ਜਾਣ ਦੀ ਲੋੜ ਨਹੀਂ। ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲਤ ਮਨ ਭਇਓ ਭੰਗ। ਬਾਹਰ ਦੇ ਮੰਦਰ ਮਸਜਿਦ ਗੁਰਦੁਆਰੇ ਇਹ ਸਾਰੇ ਇਸ ਵਾਸਤੇ ਨੇ, ਕਿਸੇ ਦਿਨ ਮਨੁੱਖ ਆਪਣੀ ਕਾਇਆ ਨੂੰ ਹਰੀ ਮੰਦਰ ਬਣਾ ਲਵੇ, ਗੁਰਦੁਆਰਾ ਬਣਾ ਲਵੇ, ਮਸਜਿਦ ਬਣਾ ਲਵੇ, ਦੂਰ ਕਿਉਂ ਜਾਓ। ਨਾਮਦੇਵ ਕਹਿੰਦੇ ਨੇ, ਮੈਨੂੰ ਕਿਸੇ ਵੀ ਮਸਜਿਦ ਦੇ ਜਾਣ ਦੀ ਲੋੜ ਨਹੀਂ, ਕਿਉਂ ਦੇਹੀ ਮਹਿਜਿਦ ਮਨ ਮੋ ਲਾਣਾ ਸਹਿਜ ਨਮਾਜ਼ ਗੁਜ਼ਾਰੇ। ਸਾਡੀ ਦੇਹੀ ਖਾਨਾ ਖੁਦਾ ਬਣ ਗਈ ਹੈ, ਮਸਜਿਦ ਬਣ ਗਈ ਹੈ, ਸਾਡਾ ਮਨ ਮੌਲਵੀ ਬਣ ਗਿਆ। ਐਸੀ ਨਮਾਜ਼ ਪੜ੍ਹੀਏ, ਐਸੀ ਨਮਾਜ਼ ਪੜ੍ਹੀਏ, ਹੁਣ ਇਸ ਮਸਜਿਦ ਤੋਂ ਬਾਹਰ ਆਉਣ ਦਾ ਜੀ ਨਹੀਂ ਕਰਦਾ। ਭਗਤ ਨਾਮਦੇਵ ਪੀਪਾ ਜੀ ਕਹਿੰਦੇ ਨੇ, ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ। ਕਾਇਆ ਹੀ ਦੇਵਲ ਬਣ ਗਈ ਹੈ, ਹਰੀ ਮੰਦਰ ਬਣ ਗਈ। ਕਲਗੀਧਰ ਪਿਤਾ ਕਹਿੰਦੇ ਨੇ, ਤੂੰ ਇਸ ਢੰਗ ਨਾਲ ਹੋ ਜਾ ਕਿ ਮੈਨੂੰ ਕਹਿਣਾ ਪਏ ਤੂੰ ਮੇਰਾ ਹੀ ਰੂਪ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਗੁਰਦੁਆਰੇ ਆ ਕੇ ਜਿੰਨੇ ਚਿਰ ਤੱਕ ਮਨੁੱਖ ਗੁਰੂ ਦਾ ਰੂਪ ਨਹੀਂ ਬਣਿਆ, ਕੀ ਗੁਰਦੁਆਰੇ ਆਇਆ, ਕੋਈ ਸਿੱਖਿਆ ਨਹੀਂ ਬਣੀ, ਉਹਨੇ ਕੋਈ ਜੋ ਹੈ ਪ੍ਰੇਰਣਾ ਨਹੀਂ ਲਈ। ਗੁਰਦੁਆਰਾ ਇਸ ਵਾਸਤੇ ਹੈ, ਤੂੰ ਗੁਰੂ ਜੈਸਾ ਹੋ ਜਾ। ਮੰਦਰ ਇਸ ਵਾਸਤੇ ਜਾਣਾ ਹੈ, ਜੀਵਨ ਨੂੰ ਹਰੀ ਮੰਦਰ ਬਣਾ ਲੈ। ਮਸਜਿਦ ਵਿੱਚ ਇਸ ਵਾਸਤੇ ਜਾਣਾ ਹੈ, ਤੇਰੀ ਕਾਇਆ ਹੀ ਮਸਜਿਦ ਬਣ ਜਾਏ। ਹਿਰਦੇ ਵਿੱਚ ਪ੍ਰਭੂ ਦਾ ਨਾਮ ਗੁਰੂ ਨੇ ਵਸਾਇਆ, ਘਰ ਬੈਠੇ ਹੀ ਹੁਣ ਪ੍ਰਭੂ 'ਚ ਧਿਆਨ ਜੁੜ ਗਿਆ, ਸਾਰੀ ਭਟਕਣਾ ਜੋ ਹੈ ਮਿਟ ਗਈ ਹੈ। ਪੂਰੇ ਗੁਰਦੇਵ ਨੇ ਇਹ ਸੱਚਾਈ ਪ੍ਰਗਟ ਕੀਤੀ ਹੈ, ਸੱਚ ਆਖਿਆ। ਹਾਂਜੀ, ਉਸ ਤੋਂ ਅਸੀਂ ਸੱਚ ਦੀ ਪ੍ਰਾਪਤੀ ਕਰ ਲਈ, ਆਨੰਦ ਦੀ ਪ੍ਰਾਪਤੀ ਕਰ ਲਈ। ਹਾਂਜੀ, ਉਹ ਪੂਰਨ ਪਰਮਾਤਮਾ ਕਿਧਰੇ ਕਿਧਰੇ ਗੁਰੂ ਦੇ ਅਰਥ ਪਰਮਾਤਮਾ ਹੈ। ਆਦਿ ਅੰਤ ਏਕੇ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਕਿਉਂਕਿ ਸਾਰਾ ਗਿਆਨ ਉਸੇ ਤੋਂ ਆਉਂਦਾ ਹੈ। ਆਪਣਾ ਪਰਮਾਤਮਾ, ਆਪਣਾ ਪ੍ਰਭੂ ਗੁਰੂ ਹੁਣ ਮਿਹਰਬਾਨ ਹੋ ਗਿਆ, ਬਖਸ਼ਿਸ਼ ਦੇ ਘਰ ਦੇ ਛਾ ਗਏ। ਹਾਂਜੀ, ਸ਼ਬਦ ਦੇ ਜਲ ਨਾਲ ਅੰਮ੍ਰਿਤ ਨਾਲ ਇਸ਼ਨਾਨ ਕੀ ਕੀਤਾ ਹੈ, ਆਨੰਦ ਦੀ ਪ੍ਰਾਪਤੀ ਹੋ ਗਈ, ਸਹਿਜ ਅਵਸਥਾ ਅਡੋਲ ਅਵਸਥਾ ਦੀ ਪ੍ਰਾਪਤੀ ਹੋ ਗਈ, ਮਹਾਰਸ ਦੀ ਪ੍ਰਾਪਤੀ ਹੋ ਗਈ। ਇਹ ਸਭ ਕੁਝ ਸਾਨੂੰ ਘਰ ਦੇ ਚ ਹੀ ਪ੍ਰਾਪਤ ਹੋ ਗਿਆ। ਮਹਾਨ ਰਸ, ਮਹਾਨ ਆਨੰਦ, ਮਹਾਨ ਖੇੜਾ, ਮਹਾਨ ਖੁਸ਼ੀ ਇਹ ਘਰ ਦੇ ਚ ਹੀ ਪ੍ਰਾਪਤ ਹੋ ਗਈ। ਗੁਰੂ ਦੀ ਮਹਿਮਾ, ਗੁਰੂ ਦੀ ਵਡਿਆਈ ਵਾਕਈ ਸੱਚੀ ਹੈ, ਬਿਲਕੁਲ ਸਹੀ ਹੈ। ਹਾਂਜੀ, ਕਿਸੇ ਨਾਲ ਵੀ ਉਸਦੀ ਤੁਲਨਾ ਨਹੀਂ ਦਿੱਤੀ ਜਾ ਸਕਦੀ। ਕੀਮਤ ਦਾ ਮਤਲਬ ਹੈ ਤੁਲਨਾ, ਉਸਦੀ ਮਹਿਮਾ ਦੀ ਤੁਲਨਾ ਕਿਸੇ ਨਾਲ ਵੀ ਨਹੀਂ ਦਿੱਤੀ ਜਾ ਸਕਦੀ। ਜਗਤ ਦੇ ਜੱਸਾ ਕੋਈ ਵੀ ਨਹੀਂ ਉਹਦੀ ਤੁਲਨਾ 'ਤੇ ਰੱਖੀ ਹੈ। ਹਾਂਜੀ, ਉਹ ਬਾਦਸ਼ਾਹਾਂ ਦਾ ਬਾਦਸ਼ਾਹ ਹੈ, ਬਾਦਸ਼ਾਹਾਂ ਦਾ ਬਾਦਸ਼ਾਹ ਹੈ। ਹਾਂਜੀ, ਗੁਰੂ ਦੀ ਭੇਟ ਨੇ ਮਨ ਵਿੱਚ ਉਮੰਗ ਪੈਦਾ ਕਰ ਦਿੱਤੀ ਹੈ, ਤਰੰਗ ਪੈਦਾ ਕਰ ਦਿੱਤੀ ਹੈ, ਖੇੜਾ ਅਤੇ ਖੁਸ਼ੀ ਪੈਦਾ ਕਰ ਦਿੱਤੀ ਹੈ, ਚਾਹਤ ਪੈਦਾ ਕਰ ਦਿੱਤੀ। ਹਾਂਜੀ, ਸਾਰੇ ਪਾਪ ਲੈ ਗਏ, ਸਾਰੇ ਦੁੱਖ ਲੈ ਗਏ, ਇਸ ਚਾਹਤ ਨਾਲ, ਇਸ ਉਮੰਗ ਨਾਲ। ਸੰਗਤ ਦੇ ਚ ਆਏ ਹਾਂ, ਜੋ ਕੁਝ ਸੁਣਿਆ ਹੈ ਤੇ ਜੋ ਉਮੰਗ ਪੈਦਾ ਹੋਈ, ਸਾਰੇ ਪਾਪ ਲੈ ਗਏ, ਸਾਰੇ ਦੁੱਖ ਲੈ ਗਏ। ਹਾਂਜੀ, ਪਰਮਾਤਮਾ ਦਾ ਨਾਮ ਗੁਣਾਂ ਦਾ ਖਜ਼ਾਨਾ ਹੈ, ਗੁਣਾਂ ਦਾ ਸਾਗਰ ਹੈ। ਹਾਂਜੀ, ਉਸ ਨੂੰ ਜਪ ਜਪ ਕੇ ਸਾਰੇ ਕੰਮ ਸਾਡੇ ਸਿਰੇ ਚੜ ਗਏ ਨੇ, ਪੂਰੇ ਹੋ ਗਏ ਨੇ। ਹਾਂਜੀ, ਪੂਰੇ ਗੁਰਦੇਵ ਨੇ ਐਸੀ ਬਖਸ਼ਿਸ਼ ਕੀਤੀ ਹੈ, ਐਸੀ ਬਖਸ਼ਿਸ਼ ਕੀਤੀ ਹੈ, ਮੋਕਸ਼ ਦੁਆਰ ਤੱਕ ਪਹੁੰਚਾ ਦਿੱਤਾ ਹੈ, ਭਾਵ ਬੰਧਨ ਸਾਰੇ ਤੋੜ ਦਿੱਤੇ ਨੇ। ਹਾਂਜੀ, ਸਾਰੀ ਸ੍ਰਿਸ਼ਟੀ ਹੁਣ ਜੈ ਜੈਕਾਰ ਕਰਦੀ ਹੈ, ਵਾਹ ਵਾਹ ਕਰਦੀ ਹੈ, ਵਡਿਆਈ ਕਰਦੀ। ਹਾਂਜੀ, ਹੁਣ ਐਸਾ ਪਰਮਾਤਮਾ ਹਰ ਵਕਤ ਮੇਰੇ ਨਾਲ ਹੈ, ਹਰ ਵਕਤ ਮੇਰੇ ਨਾਲ ਹੈ, ਮੈਂ ਕਦੀ ਉਸ ਤੋਂ ਵਿਛੜਦਾ ਨਹੀਂ, ਉਹ ਮੇਰੇ ਤੋਂ ਕਦੀ ਵਿਛੜਦਾ ਨਹੀਂ। ਇਹ ਜਿਹੜਾ ਬੜਾ ਭਾਰੀ ਵਹਿ ਸੀ, ਜਮਣਾ ਮਰਨਾ, ਜਮਣਾ ਮਰਨਾ, ਇਹ ਸਾਰੇ ਦੇ ਸਾਰੇ ਲੈ ਗਏ। ਖੁਸ਼ਕਿਸਮਤ ਹਾਂ ਅਸੀਂ, ਸਾਡੇ ਕੋਲ ਖਸਮ ਦੇ ਬੋਲ ਨੇ, ਪਰਮਾਤਮਾ ਦੇ ਬੋਲ ਨੇ। ਇਹਨਾਂ ਬੋਲਾਂ ਨੂੰ ਜਪ ਜਪ ਕੇ ਅਸੀਂ ਪੰਜਵੇਂ ਕਮਰੇ 'ਚ ਪ੍ਰਵੇਸ਼ ਕਰ ਸਕਦੇ ਹਾਂ, ਜਿੱਥੇ ਉਹ ਜੋਤ ਜਲ ਰਹੀ ਹੈ, ਜਿਸ ਨੂੰ ਆਨੰਦਮਈ ਕੋਸ਼ ਕਹਿੰਦੇ ਨੇ, ਉਸ ਨੂੰ ਪ੍ਰਾਪਤ ਕਰ ਸਕਦੇ ਹਾਂ। ਸਹਾਰਾ ਸਾਨੂੰ ਮਿਲਿਆ ਹੋਇਆ, ਸੌਗਾਤ ਸਾਨੂੰ ਮਿਲੀ ਹੋਈ ਹੈ, ਖੁਸ਼ਕਿਸਮਤ ਹਾਂ। ਇਸ ਬਾਣੀ ਨੂੰ ਜਪ ਜਪ ਕੇ, ਵਿਚਾਰ ਵਿਚਾਰ ਕੇ, ਆਂਤਰਿਕ ਦਿਸ਼ਾ ਵਿੱਚ ਪ੍ਰਵੇਸ਼ ਕਰਕੇ, ਪਰਮ ਆਨੰਦ ਪ੍ਰਾਪਤ ਕਰਕੇ ਜੀਵਨ ਨੂੰ ਸਫਲ ਕਰ ਸਕਦੇ ਹਾਂ। ਸਤਿਗੁਰ ਸਾਰਿਆਂ ਦੀ ਝੋਲੀ 'ਚ ਇਹ ਸੌਗਾਤ ਪਾਵੇ, ਸਾਰਿਆਂ ਦਾ ਜੀਵਨ ਸਫਲ ਕਰੇ। ਫੁੱਲ ਚੁਗਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।